ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਇਸ਼ਟ ਕਹੈ ਪ੍ਰੇ ਬਸਤ ਕੇ ਦਰਸ਼ਨ ਸ਼ੀਸ ਇਹੀ ਪੰਛੀ ਕੋ ਜਾਨ ਸੋ ਪ੍ਰਾਪਤ ਲਖ ਮੋਦ ਦਹਿਨ ਪਰ ਭੋਗਨ ਹੈ ਪ੍ਰਮੋਦ ਪਰ ਆਨ ਸਵਈਆ ਛੰਦ ਇਸ਼ਟ ਕਹੈ ਪ੍ਰੇ ਬਸਤ ਕੇ ਦਰਸ਼ਨ ਸ਼ੀਸ ਇਹੀ ਪੰਛੀ ਕੋ ਜਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਮਾਈ ਭਾਈ ਨਿਤ ਦੇ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਸੰਸਾਰ ਦੇ ਜੋ ਧੰਦੇ ਹਨ ਜਿਵੇਂ ਮੱਛੀ ਨੂੰ ਜਾਲ ਕਾਬੂ ਕਰਕੇ ਰੱਖਦਾ ਹੈ ਉਹਨਾਂ ਸੰਸਾਰਿਕ ਧੰਦੇ ਜਿਹੜੇ ਜਾਲ ਰੂਪ ਨੇ ਉੱਥੋਂ ਕੁਝ ਸਮਾਂ ਬੜੇ ਉੱਦਮ ਧਾਰ ਕੇ ਆਪ ਜੀ ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈ ਵਿੱਚ ਗੁਜ਼ਰੇ। ਸਮਾਂ ਜ਼ਿੰਦਗੀ ਦਾ ਉਹੀ ਬੜਮੁੱਲਾ ਹੈ ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਹੋ ਰਿਹਾ। ਜ਼ਿੰਦਗੀ ਮੁੱਕ ਰਹੀ ਹੈ, ਮੁੱਕਦੀ ਜ਼ਿੰਦਗੀ ਦੇ ਸਵਾਸ ਆਪ ਜੀ ਨੇ ਸੰਭਾਲੇ ਹੈ, ਗੁਰਦੇਵ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਦਰਸ਼ਨ ਵੀ ਕੀਤੇ ਨੇ, ਨਮਸਕਾਰ ਵੀ ਕੀਤੀ ਹੈ। ਨਮਸਕਾਰ ਵੀ ਇੱਕ ਭਗਤੀ ਹੈ, ਦਰਸ਼ਨਾਂ ਦਾ ਆਨੰਦ ਪ੍ਰਾਪਤ ਕੀਤਾ, ਉਪਰੰਤ ਕੀਰਤਨ ਰਸ ਭਿੰਨਾ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ। ਜੋ ਕਥਾ ਦਾ ਸਮਾਂ ਹੈ ਉਸ ਅਨੁਸਾਰ ਆਪ ਸਾਰੀਆਂ ਸੰਗਤਾਂ ਬਹੁਤ ਪਿਆਰ ਦੇ ਅੰਦਰ ਬੈਠੇ ਹੋ ਤੇ ਹਰ ਰੋਜ਼ ਹੀ ਆਪਾਂ ਨੂੰ ਕਥਾ ਸ਼ੁਰੂ ਕਰਨ ਵੇਲੇ ਉਹ ਸਿਮਰਤੀ ਕਰਨੀ ਪੈਂਦੀ ਹੈ ਕਿ ਉਹ ਕਥਾ ਹੈ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੁਕਮ ਅਨੁਸਾਰ ਭਾਈ ਦਇਆ ਸਿੰਘ ਜੀ ਬੜੇ ਗੂੜ ਪ੍ਰਸ਼ਨਾਂ ਦਾ ਉੱਤਰ ਦੇ ਰਹੇ। ਇਹਨਾਂ ਪ੍ਰਸ਼ਨਾਂ ਦੀ ਲੜੀ ਜਿਹੜੀ ਹੈ ਜਿਸ ਪ੍ਰਕਾਰ ਇਹ ਸ਼ੁਰੂ ਹੋਈ, 15 ਪ੍ਰਸ਼ਨ ਸਨ ਕਿ ਅਗਿਆਨ ਕੀ ਹੈ, ਪਹਿਲਾ ਪ੍ਰਸ਼ਨ ਇਹ ਸੀ। ਉਸ ਤੋਂ ਬਾਅਦ ਮਾਇਆ ਕੀ ਹੈ, ਅਵਿਦਿਆ ਕੀ ਹੈ, ਬੰਧਨ ਕੀ ਹੈ, ਮੋਹ ਕੀ ਹੈ ਇਤਿਆਦਿ ਕੇ ਪ੍ਰਸ਼ਨ ਆਪਣਾ ਮਾਰਗ ਤੈਅ ਕਰਦੇ ਹੋਏ ਉੱਤਰਾਂ ਦੇ ਸਮੇਤ ਇਹ ਕਥਾ ਜਿਹੜੀ ਹੈ। ਕੱਲ 14ਵਾਂ ਪ੍ਰਸ਼ਨ ਜਿਹੜਾ ਪੂਰਾ ਹੋ ਚੁੱਕਾ ਹੈ ਕਿ ਬ੍ਰਹਮ ਸਰੂਪ ਕੀ ਹੈ। ਅਖੀਰਲਾ ਪ੍ਰਸ਼ਨ ਹੈ, ਗੁਰਸਿੱਖਾਂ ਨੇ ਪੁੱਛਿਆ ਭਾਈ ਦਇਆ ਸਿੰਘ ਸਾਹਿਬ ਨੂੰ ਕਿ ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ ਕਿ ਕੋਸ਼ ਕੀ ਹਨ ਔਰ ਇਹਨਾਂ ਕੋਸ਼ਾਂ ਦੀ ਗਿਣਤੀ ਕੀ ਹੈ, ਇਹ ਸਾਰਾ ਵੇਰਵਾ ਦਿਓ। ਇਸ ਪ੍ਰਸ਼ਨ ਦੇ ਉੱਤਰ ਵਿੱਚ ਭਾਈ ਦਇਆ ਸਿੰਘ ਜੀ ਨੇ ਜੋ ਅੰਮ੍ਰਿਤ ਵਿਚਾਰ ਗੁਰਮਤ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਜੋ ਗਿਆਨ ਪ੍ਰਾਪਤ ਕੀਤਾ ਹੈ ਭਾਈ ਸਾਹਿਬ ਨੇ, ਕਿਉਂਕਿ ਸ਼ੁਰੂ ਵਿੱਚ ਆਪ ਜੀ ਨੇ ਕਹਿ ਦਿੱਤਾ ਹੈ ਕਿ ਗੁਰ ਕਿਰਪਾ ਤੇ ਜਿਸ ਵਿਧ ਮੈਂ ਜਾਣਿਆ ਉਹ ਮੈਂ ਆਪ ਜੀ ਨੂੰ ਦੱਸ ਰਿਹਾ। ਇਸ ਭਾਵ ਵਿੱਚ ਭਾਈ ਨੰਦ ਲਾਲ ਵਾਹਿਗੁਰੂ ਭਾਈ ਦਇਆ ਸਿੰਘ ਜੀ ਐਸਾ ਫਰਮਾਨ ਕਰ ਰਹੇ ਹਨ। ਕਥਾ ਜਿਹੜੀ ਹੈ ਇਹ ਸਾਧ ਸਿੰਘ ਜੀ, ਇੱਕ ਤਾਂ ਆਮ ਕਥਾ ਹੁੰਦੀ ਹੈ, ਕਹਾਣੀ ਦਾ ਰੂਪ ਹੈ, ਸਤਿਗੁਰੂ ਫਲਾਣੇ ਥਾਂ ਗਏ, ਕੌਡੇ ਰਾਕਸ਼ ਨੂੰ ਤਾਰਿਆ, ਭੂਮੀਆਂ ਚੋਰ ਨੂੰ ਤਾਰਿਆ, ਉਹਦੇ ਵਿੱਚ ਥੋੜਾ ਜਿਹਾ ਕੰਨ ਜ਼ਿਆਦਾ ਰਸਦਾ ਕਿਉਂਕਿ ਸਾਰੀ ਗੱਲ ਮਨ ਨੂੰ ਸਮਝ ਆ ਰਹੀ ਹੈ। ਬਹੁਤ ਯਤਨ ਕਰਨ ਤੋਂ ਵੀ ਫਿਰ ਵੀ ਇਹ ਵਿਚਾਰ ਇਤਨੀ ਗੂੜ ਹੈ, ਬਾਰ ਬਾਰ ਇਹਨੂੰ ਅਭਿਆਸ ਕਰੋਗੇ, ਸਿਮਰਤੀ ਚ ਲਿਆਓਗੇ ਤਾਂ ਫਿਰ ਸਾਧ ਸਿੰਘ ਜੀ ਇਹਦੇ ਵਿੱਚੋਂ ਕੁਝ ਲਾਭ ਉਠਾਇਆ ਜਾ ਸਕਦਾ। ਸਮਾਧੀ ਵਾਲੀ ਬਾਤ ਬੜੇ ਵਿਸਥਾਰ ਵਾਲੀ ਸੀ, ਸਮਾਧੀ ਦੀ ਪਰਿਭਾਸ਼ਾ ਕੀ ਹੈ, ਸਮਾਧੀ ਦੇ ਰੂਪ ਕੀ ਹਨ, ਤੇ ਹੁਣ ਇੰਨਾ ਹੀ ਸਭ ਕੁਛ ਨਹੀਂ ਹੈ। ਦੱਸਣ ਵਾਲੇ ਨੇ ਦੱਸ ਦਿੱਤਾ ਆਹ ਕੋਠਾ ਹੈ, ਆਹ ਪੌੜੀ ਹੈ, ਇੰਨੇ ਨੂੰ ਡੰਡੇ ਲੱਗੇ ਹੋਏ ਨੇ। ਹੁਣ ਜੇ ਤੁਸੀਂ ਕਹੋ ਵੀ ਸਭ ਕੁਛ ਪ੍ਰਾਪਤ ਕਰ ਲਿਆ, ਕੋਠੇ ਤੇ ਨਹੀਂ ਚੜੇ ਅਜੇ, ਤੁਸੀਂ ਅਜੇ ਤਾਂ ਪਹਿਲੇ ਡੰਡੇ ਤੇ ਪੈਰ ਵੀ ਨਹੀਂ ਧਰਿਆ, ਅਜੇ ਤਾਂ ਸੁਣਿਆ ਸਾਧ ਸਿੰਘ ਜੀ। ਹਾਂ ਇਹ ਬਾਤ ਜ਼ਰੂਰ ਹੈ, ਸੁਣ ਸੁਣ ਅੰਧੇ ਪਾਵੈ ਰਾਹੋ, ਇਹ ਬਾਤ ਜ਼ਰੂਰ ਹੈ, ਇਹ ਤਾਂ ਗੁਰਮਤਿ ਵਿੱਚ ਆਈ ਹੋਈ ਬਾਤ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਇਹਨਾਂ ਡੰਡਿਆਂ ਦੇ ਉੱਤੇ ਪੈਰ ਟਿਕ ਜਾਣ ਤੇ ਹੌਲੀ ਹੌਲੀ ਬ੍ਰਹਮ ਰੂਪ ਕੋਠੇ ਦੇ ਉੱਤੇ ਚੜਨ ਵਾਸਤੇ ਸੁਵਿੱਛਾ ਸੋ ਵਿਚਾਰਨਾ ਤਨੂ ਮਾਨਸਾ ਸਤੂ ਆਪਾਦਕ ਅਸੰਸਗਤ ਪਦਾਰਥ ਭਾਵਨੀ ਤੁਰੀਆ, ਇਹ ਸੱਤ ਡੰਡਿਆਂ ਦੀ ਪੌੜੀ ਮੰਨੀ ਹੈ। ਇਹਦੇ ਵਿੱਚ ਤੁਰੀਆ ਸਾਰਿਆਂ ਤੋਂ ਅਖੀਰ ਵਿੱਚ ਲਾਇਆ ਹੈ, ਤਤ ਗਿਆਨ ਦੀਆਂ ਭੂਮਿਕਾ ਹਨ। ਇਹ ਸੱਤਵੀਂ ਭੂਮਿਕਾ ਦੀ ਬਾਤ ਗਿਆਨ ਦੀ ਆ ਚੁੱਕੀ ਹੈ, ਭਾਵ ਅਭਾਵ ਨਾ ਤਾਂ ਕੁਛ, ਹੋਣਾ ਤੇ ਨਾ ਹੋਣਾ ਤੇ ਕੁਛ ਵੀ ਨਹੀਂ ਹੈ। ਤੁਰੀ ਅਵਸਥਾ ਮਾਹੇ, ਤੇ ਤੁਰੀ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ, ਜੇ ਸਤਿਗੁਰੂ ਕਿਰਪਾ ਕਰਨ ਪਾਈ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬਾਤ ਸੰਭਵ ਨਹੀਂ ਹੈ। ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਣਾ ਰਹੇ ਨੇ ਕਿ ਤੁਰੀ ਅਵਸਥਾ ਭਾਈ ਆ ਹੈ, ਤੇ ਸੁਣ ਲੈਣਾ ਇਹਨੂੰ ਸਾਧ ਸਿੰਘ ਜੀ ਓਹਲੇ ਵਾਲਾ ਗਿਆਨ ਸਿੱਧੇ ਸ਼ਬਦਾਂ ਚ ਕਹਿੰਦੇ ਆ। ਪਰਮੇਸ਼ਰ ਦਾ ਗਿਆਨ ਜਿਹੜਾ ਉਹ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਜਿਹੜਾ ਬ੍ਰਹਮ ਗਿਆਨ ਹੈ ਉਹਨੂੰ ਕਹਿੰਦੇ ਨੇ ਅਪਰੋਕਸ਼ ਬ੍ਰਹਮ ਗਿਆਨ ਤੇ ਪਰੋਕਸ਼ ਬ੍ਰਹਮ ਗਿਆਨ। ਜਿਹੜਾ ਪਰੋਕਸ਼ ਬ੍ਰਹਮ ਗਿਆਨ ਹੈ ਇਹ ਆਪ ਜੀ ਨੂੰ ਹੋ ਰਿਹਾ, ਤੇ ਅਪਰੋਕਸ਼ ਗਿਆਨ ਉਦੋਂ ਹੋਏਗਾ ਜਿਸ ਵੇਲੇ ਐਨ ਤਰਤੀਬ ਅਨੁਸਾਰ ਇਹ ਗਿਆਨ ਨੂੰ ਅਮਲ ਵਿਚ ਲਿਆ ਕੇ ਜਦੋਂ ਅਵਸਥਾ ਜਿਹੜੀ ਹੈ ਤੁਰੀਆ ਪਦ ਵਿਚ ਖੁਦ ਪਹੁੰਚ ਜਾਏਗੀ, ਜੋ ਜਾਊ ਸੋ ਜਾ ਕੇ ਦੇਖੂ ਕਹਿ ਕਹਿ ਕੇ ਪਛਤਾਉਣਾ ਕੀ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਮਿਹਰ ਕਰਨ ਤੇ ਇਹ 15 ਪ੍ਰਸ਼ਨ ਜਿਹੜੇ ਨੇ ਭਾਈ ਸਾਹਿਬ ਨੂੰ ਤਰਤੀਬ ਅਨੁਸਾਰ ਕੀਤੇ ਸੀ। ਅਗਲੇ ਅਧਿਆਇ ਵਿਚ ਜਿਹੜਾ ਕੱਲ ਨੂੰ ਆਏਗਾ ਉਹਦੇ ਵਿਚ ਨਿਰੋਲ ਆਤਮਕ ਵਿਚਾਰ ਦਾ ਵਿਸ਼ਾ ਲੈ ਕਰਕੇ ਭਾਈ ਦਇਆਲ ਸਿੰਘ, ਸ਼ਾਇਦ ਇਤਨੀ ਕਠਿਨਾਈ ਨਾ ਆਵੇ ਜਿਤਨੀ ਇਹਨਾਂ ਵਿਚਾਰ ਰਹੀ ਸੀ, ਪਰ ਨਿਰੋਲ ਆਤਮਕ ਵਿਚਾਰ ਹੈ ਉਹਦੇ ਵਿਚ ਕੁਝ ਗੁਰਸਿੱਖਾਂ ਦੇ ਪ੍ਰਸ਼ਨ ਟੁੱਟਵੇਂ ਹਨ। ਇਹ ਲੜੀ ਸੀ ਪ੍ਰਸ਼ਨਾਂ ਦੀ 15। ਸਤਿਗੁਰੂ ਮਹਾਰਾਜ ਮਿਹਰ ਕਰਨ ਆਓ ਕੋਸ਼ ਜਿਹੜਾ ਸਾਧ ਸਿੰਘ ਜੀ ਪਹਿਲਾਂ ਇਹਨੂੰ ਸਮਝ ਲਈਏ। ਕੋਸ਼ ਨਾਮ ਮਿਆਨ ਦਾ ਹੁੰਦਾ, ਕੋਸ਼ ਨਾਮ ਪਰਦੇ ਦਾ ਹੁੰਦਾ, ਕੋਸ਼ ਨਾਮ ਖਜ਼ਾਨੇ ਦਾ ਵੀ ਹੁੰਦਾ, ਪਰ ਇੱਥੇ ਖਜ਼ਾਨੇ ਦਾ ਵਾਚਕ ਨਹੀਂ ਹੈ, ਕੋਸ਼ ਪਰਦਾ ਤੇ ਕੋਸ਼ ਮਿਆਨ। ਇਸ ਤਰ੍ਹਾਂ ਦੇ ਜਿਹੜੇ ਪਰਦੇ ਨੇ, ਜਿਵੇਂ ਮਿਆਨ ਦੇ ਵਿਚ ਤਲਵਾਰ ਪਾਈ ਹੁੰਦੀ ਹੈ, ਤੇ ਇਸੇ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਵਾਹਿਗੁਰੂ ਨੇ 5 ਮਿਆਨਾਂ ਵਿਚ ਪਾਈ ਹੋਈ ਹੈ। 5 ਕੋਸ਼ ਨੇ, 3 ਸਰੀਰ ਹਨ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਬਾਹਰ ਦਾ ਗਿਆਨ ਪ੍ਰਾਪਤ ਕਰਦਿਆਂ ਨੂੰ। ਪਹਿਲਾਂ ਤਾਂ ਸਰੀਰ ਦਾ ਗਿਆਨ ਪ੍ਰਾਪਤ ਕਰਨਾ ਸੀ, ਸਰੀਰ ਦਾ ਗਿਆਨ ਨਹੀਂ ਹੈ। ਸਰੀਰ 5 ਤੱਤ ਤੇ 25 ਪ੍ਰਕਿਰਤੀਆਂ ਦਾ ਬਣਿਆ ਹੋਇਆ, ਤੇ ਸਰੀਰ ਜਿਹੜਾ ਸਾਡਾ ਅਸਥੂਲ ਸਰੀਰ ਹੈ ਇਹ ਉਸ ਆਤਮਾ ਦੇ ਉੱਤੇ ਬਾਹਰਲਾ ਕੋਟ ਹੈ। ਇਸ ਤਰ੍ਹਾਂ ਦਾ ਦੋਹਵਰ ਕੋਟ ਔਰ ਤੇਵਰ ਖਾਈ ਗਿਆ ਮਹਾਰਾਜ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ। ਸੋ ਆਓ ਯਤਨ ਕਰੀਏ। ਕੋਸ਼ ਨਾਮ ਮਿਆਨ ਦਾ ਹੈ। ਆਤਮਾ ਦੇ ਉੱਤੇ 3 ਪਰਦੇ ਹਨ, 3 ਤਹਿਆਂ ਹਨ। ਉਹਨਾਂ ਦੇ ਵਿਚ ਲੁਕੀ ਹੋਈ ਆਤਮਾ ਦੀ ਸਿਖਿਆਤਾਕਾਰ ਨਹੀਂ ਹੋ ਰਹੀ, ਕਿਉਂਕਿ ਜਿੰਨੀ ਦੇਰ ਤੱਕ ਇਹ ਪਰਦੇ ਚੁੱਕ ਕੇ ਨਾ ਵੇਖਿਆ ਜਾਏ ਆਪਣੇ ਸਰੂਪ ਦੇ ਦਰਸ਼ਨ ਨਹੀਂ ਹੋਣਗੇ। ਸ਼ੀਸ਼ੇ ਦੇ ਉੱਤੇ ਕੱਪੜਾ ਪਾ ਕੇ ਖੜੇ ਰਹੋ ਸ਼ੀਸ਼ੇ ਅੱਗੇ, ਕੀ ਲਾਭ ਹੈ? ਜਾਂ ਸ਼ੀਸ਼ਾ ਪੁੱਠਾ ਕਰਕੇ ਖੜੇ ਰਹੋ ਸ਼ੀਸ਼ੇ ਦੇ ਅੱਗੇ, ਕੀ ਲਾਭ ਹੈ? ਜਾਂ ਸ਼ੀਸ਼ੇ ਦੇ ਉੱਤੇ ਮਿੱਟੀ ਮਲ ਦਿਓ, ਖੜੇ ਰਹੋ ਸ਼ੀਸ਼ੇ ਕੋਲ, ਮੈਲ ਹੈ, ਕੀ ਲਾਭ ਹੈ? ਮੋਹ ਨਹੀਂ ਦਿਸੇਗਾ। ਅੰਤਸ਼ਕਰਨ ਸ਼ੀਸ਼ਾ ਹੈ ਤੇ ਕੁਛ ਲੋਕਾਂ ਦਾ ਇਹ ਸ਼ੀਸ਼ਾ ਪੁੱਠਾ ਹੋਇਆ ਹੈ, ਮੁੱਧਾ ਹੋਇਆ ਹੋਇਆ, ਦਿਸਦਾ ਕੁਝ ਨਹੀਂ। ਤੇ ਆਤਮਾ ਉੱਥੇ ਕੀ ਦਿਸੇ? ਆਪਣਾ ਸਰੂਪ ਦੇਖਣਾ ਚਾਹੁੰਦੇ ਆ, ਜਿਵੇਂ ਸ਼ੀਸ਼ਾ ਪੁੱਠਾ। ਕਈ ਜਾਈਏ ਜੀ, ਸ਼ੀਸ਼ਾ ਦਾ ਪਿਆ ਪਰ ਦਿਸਦਾ ਕੁਛ ਵੀ ਨਹੀਂ। ਜਿਹੜੇ ਲੋਕ ਨਾਸਤਿਕਪਣੇ ਦਾ ਸੁਭਾਅ ਰੱਖਦੇ ਆ, ਸਮਝ ਲਓ ਅੰਤਸ਼ਕਰਨ ਉਹਨਾਂ ਦਾ ਪੁੱਠਾ ਹੋਇਆ ਹੋਇਆ। ਬੜੇ ਪੁੱਠੇ ਪੁੱਠੇ ਪ੍ਰਸ਼ਨ ਕਰਨਗੇ, ਕਹਿਣਗੇ ਦਿਖਾਓ ਜੀ ਰੱਬ ਕਿੱਥੇ ਆ, ਮੈਨੂੰ ਤਾਂ ਦਿਸਦਾ ਨਹੀਂ ਹੈ। ਇਹ ਭਲਿਆ ਮਾਨ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਨੂੰ ਤੂੰ ਖੁਦ ਮੰਨਦਾ ਪਰ ਦਿਸਦੀਆਂ ਨਹੀਂ, ਤੂੰ ਦਿਖਾ ਨਹੀਂ ਸਕੇਗਾ। ਇੱਕ ਮਹਾਤਮਾ ਨੇ ਇਸੇ ਤਰ੍ਹਾਂ ਰਿਸ਼ੀਕੇਸ਼ ਇਸ ਗੱਲ ਨੂੰ ਸਿੱਧ ਕਰਨ ਦਿਆਂ ਮਾਰਿਆ, ਤੇ ਉਹਨੇ ਐਸਾ ਪ੍ਰਸ਼ਨ ਕੀਤਾ ਸੀ। ਉਹ ਕਹਿੰਦਾ ਵੀ ਆਤਮਾ ਜੇ ਤੁਸੀਂ ਵਿਆਖਿਆ ਕਰਦੇ ਹੋ, ਇਹ ਕੋਈ ਵਸਤੂ ਨਹੀਂ ਹੁੰਦੀ, ਜੇ ਹੈ ਤਾਂ ਦਿਖਾਓ ਕਿੱਥੇ। ਮਹਾਤਮਾ ਕਹਿੰਦੇ ਥੋੜਾ ਸਮਾਂ ਹੋ ਗਿਆ, ਉਹਨਾਂ ਨੇ ਇੱਕ ਛੋਟਾ ਜਿਹਾ ਵੱਟਾ ਪਿਆ ਸੀ ਉੱਥੇ, ਉਸ ਨਾਸਤਿਕ ਦੇ ਜਿਸਮ ਤੇ ਮਾਰਿਆ, ਕੁਰਲਾ ਉੱਠਿਆ, ਉਹ ਗਾਲਾਂ ਵੀ ਕੱਢੀਆਂ, ਕਹਿੰਦਾ ਤੂੰ ਸੰਤ ਨਹੀਂ ਹੈ, ਵੱਟਾ ਮਾਰਿਆ ਮੇਰੇ। ਗਾਲਾਂ ਗੁਲਾਂ ਖਾ ਕੇ ਸੰਤ ਹੱਸਦੇ ਰਹੇ। ਉਹਨੂੰ ਕਹਿੰਦੇ ਭਾਈ ਕੀ ਗੱਲ ਹੋ ਗਈ, ਕਿਉਂ ਘਬਰਾ ਗਿਆ ਇੰਨਾ? ਕਹਿੰਦਾ ਜੀ ਘਬਰਾਵਾ ਨਾ, ਮੇਰੇ ਤੁਸੀਂ ਵੱਟਾ ਮਾਰਿਆ। ਕਹਿੰਦੇ ਕੀ ਹੋ ਗਿਆ ਵੱਟੇ ਨਾਲ? ਕਹਿੰਦਾ ਜੀ ਕੀ ਹੋ ਗਿਆ, ਮੇਰੇ ਦਰਦਾਂ ਹੋ ਰਹੀਆਂ ਨੇ। ਕਹਿੰਦੇ ਦਿਖਾ ਕਿੱਥੇ ਹੋ ਰਹੀਆਂ ਨੇ? ਮੈਨੂੰ ਦਿਖਾ ਦਰਦਾਂ। ਕਹਿੰਦਾ ਜੀ ਦਰਦਾਂ ਤੁਹਾਨੂੰ ਕਿੱਥੋਂ ਦਿਖਾਵਾਂ, ਮੇਰੀ ਜਾਨ ਨਿਕਲ ਰਹੀ ਹੈ, ਦਰਦ ਮੇਰੇ ਹੋ ਰਹੀ ਹੈ। ਕਹਿੰਦੇ ਫਿਰ ਤੈਨੂੰ ਕਿੱਥੋਂ ਦਿਖਾ ਦਾਂ ਰੱਬ? ਕਹਿੰਦੇ ਮੇਰੇ ਅੰਦਰ ਉਹਦੀ ਮਹਿਸੂਸ ਹੋ ਰਿਹਾ, ਕਿੱਥੋਂ ਦਿਖਾ ਦਿਆਂ ਤੈਨੂੰ? ਉਹ ਇਹ ਦਿਖਾਉਣ ਦਾ ਵਿਸ਼ਾ ਨਹੀਂ ਹੈ, ਇਹ ਵੀ ਮਹਿਸੂਸ ਕਰਨ ਦਾ ਵਿਸ਼ਾ। ਆ ਹਵਾ ਨੂੰ ਕਿਹੜਾ ਦਿਖਾ ਦੂਗਾ ਭਾਈ? ਸਾਰੇ ਮੰਨਦੇ ਆ ਵੀ ਪੂਰੇ ਦੀ ਚੱਲਦੀ ਹੈ, ਪਿੱਛੋਂ ਦੀ ਚੱਲਦੀ ਹੈ। ਇਸ ਤਰ੍ਹਾਂ ਇਹ ਅੰਤਰੀਕ ਭਾਵ ਜਿਹੜਾ ਹੈ ਗਿਆਨ ਦੀ ਬਾਤ ਜਿਹੜੀ ਹੈ, ਸਾਧ ਸਿੰਘ ਜੀ ਕਥਨਾ ਕਰੜਾ ਸਾਰ ਜਿਹੜਾ ਗਿਆਨ ਹੈ ਇਹ ਸਾਰ ਲੋਹੇ ਵਾਂਗੂ ਹੈ। ਸਾਰ ਲੋਹਾ ਉਹ ਹੁੰਦਾ ਵੀ 22 ਮਣ ਲੋਹੇ ਨੂੰ ਕੁੱਟ ਕੁੱਟ ਕੇ ਤਾ ਦੇ ਕੇ ਮੈਲ ਝਾੜ ਕੇ ਜਦੋਂ 22 ਮਣ ਵਿੱਚੋਂ ਇੱਕ ਸੇਰ ਰਹਿ ਜਾਂਦਾ ਸੀ, ਪੁਰਾਣੀ ਗਿਣਤੀ ਆ ਸੇਰ ਤੇ ਮਣਾਂ ਦੀ ਹੁੰਦੀ ਸੀ ਉਦੋਂ ਕੁਇੰਟਲ ਕਿਲੋ, ਤੇ ਹੁਣ ਚਲੋ ਇਹ ਸਮਝ ਲਓ ਵੀ ਉਹਦੇ ਸਾਧ ਸਿੰਘ ਜੀ 20 ਕੁਇੰਟਲ ਸਮਝ ਲਓ, 18 ਸਮਝ ਲਓ, ਹਿਸਾਬ ਕਿਤਾਬ ਤੁਸੀਂ ਲਾ ਲਿਓ, ਤੇ ਉਹਦੇ ਵਿੱਚੋਂ ਫਿਰ 1 ਕਿਲੋ ਰਹਿ ਜਾਏ, 20 ਕੁਇੰਟਲ ਚੋਂ 1 ਕਿਲੋ ਰਹਿ ਜਾਵੇ। ਸਿੱਧਾ ਹਿਸਾਬ ਮਣਾਂ ਦਾ ਸੀ ਵੀ 22 ਮਣ ਦੇ ਵਿੱਚੋਂ 1 ਸੇਰ ਰਹਿ ਜਾਏ, ਉਹਦਾ ਫਿਰ ਸ਼ਸਤਰ ਬਣਾਉਂਦੇ ਸੀ, ਉਹਨੂੰ ਸਾਰ ਲੋਹੇ ਦਾ ਸ਼ਸਤਰ ਕਹਿੰਦੇ ਸੀ। ਉਹ ਜਿਹੜੀਆਂ ਪੁਰਾਣੀਆਂ ਕਿਰਪਾਨਾਂ ਹੈ ਤੇ ਉਹ ਅੱਜ ਮਿਊਜ਼ੀਅਮਾਂ ਦੇ ਵਿੱਚ ਪਈਆਂ ਨਾ, ਇਹ ਬਣਦੀਆਂ ਨਹੀਂ ਹੈ। ਹੁਣ ਮੈਂ ਮਿਸਤਰੀਆਂ ਨੂੰ ਪੁੱਛਿਆ ਵੀ ਗੱਲ ਕੀ ਹੋ ਗਈ, ਲੋਹਾ ਕਿਉਂ ਨਹੀਂ ਉਹ ਤਿਆਰ ਹੋ ਰਿਹਾ? ਉੱਤਰ ਫਿਰ ਇੱਕ ਮਿਸਤਰੀ ਨੇ ਤਾਂ ਇਹ ਦਿੱਤਾ, ਕਹਿੰਦੇ ਜੀ ਇਹ ਤਕਨੀਕ ਕਿਸੇ ਮਿਸਤਰੀ ਦੀ ਨਹੀਂ ਸੀ। ਮੈਂ ਕਿਹਾ ਹੋਰ ਕਿਹਦੀ ਸੀ? ਕਹਿੰਦੇ ਜੀ ਇਹ ਤਕਨੀਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸੀ। ਕਹਿੰਦੇ ਇਹ ਲੋਹਾ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਹੀ ਤਿਆਰ ਹੋਇਆ। ਉਸ ਵੇਲੇ ਜਿਹੜੇ ਮਿਸਤਰੀ ਇੱਥੋਂ ਟ੍ਰੇਨਿੰਗ ਲੈ ਕੇ ਰਾਜਿਆਂ ਦੇ ਚਲੇ ਗਏ ਉੱਥੇ ਵੀ ਬਣਾਉਂਦੇ ਰਹੇ, ਪਰ ਗੱਲ ਖਤਮ ਹੋ ਗਈ। ਇਹ ਪਤਾ ਨਹੀਂ ਕੀ ਭਾਣਾ, ਅੱਜ ਪੂਰੇ ਵਰਲਡ ਵਿੱਚ ਉਸ ਲੋਹੇ ਦਾ ਸ਼ਸਤਰ ਬਣਾਉਣ ਵਾਲਾ ਕੋਈ ਨਹੀਂ ਹੈ। ਰਾਜਸਥਾਨ ਦੀ ਧਰਤੀ 'ਚ ਇੱਕ ਬੰਦਾ ਉੱਠਿਆ ਸੀ, ਉਹਨੂੰ ਬੜੇ ਇਨਾਮ ਵੀ ਮਿਲੇ ਹੈ, ਵਰਲਡ ਲੈਵਲ ਦੇ ਅਵਾਰਡ ਬੜੇ ਮਿਲੇ ਹੋਏ ਨੇ। ਉਹ ਜ਼ੋਹਰ ਵਾਲਾ ਲੋਹਾ ਕਰਿਆ ਵੀ ਆ ਉਹਨੇ, ਪਰ ਉਹ ਲੋਹਾ ਪੱਕਾ ਨਹੀਂ ਉਹਨਾਂ। ਸਾਧ ਸਿੰਘ ਜੀ ਇਹ ਇਸ ਤਰ੍ਹਾਂ ਉਹਨੂੰ ਕਹਿੰਦੇ ਨੇ ਸਾਰ ਲੋਹਾ, ਤੇ ਉਹਦੇ ਵਿੱਚ ਕਈ ਗੁਣ ਜਿਵੇਂ ਹੀਰੇ ਜਵਾਹਰਾਤ ਵਿੱਚ ਝਲਕ ਹੁੰਦੀ ਹੈ। ਹੁਣ ਇਹ ਵਰਲਡ ਦੇ ਵਿਗਿਆਨੀਆਂ ਨੇ ਤੇ ਜਿਵੇਂ ਹੀਰਿਆਂ ਦੀ ਪਰਖ ਕਰਦੇ ਹੈ, ਉਹ ਲੋਹੇ ਦੇ ਜ਼ੋਹਰ ਨੇ ਜਿਹੜੇ ਉਹਨਾਂ ਜ਼ੋਹਰਾਂ ਦੀ ਪਰਖ ਕਰਕੇ ਉਹਦੀ ਕੀਮਤ ਬਣਾਉਂਦੇ ਹੈ। 5-5 ਲੱਖ ਦੀਆਂ ਤਲਵਾਰਾਂ ਨੇ ਸਾਧ ਸਿੰਘ ਜੀ ਪੁਰਾਣੇ ਸਮੇਂ ਦੀਆਂ, 1.5-1.5 ਲੱਖ ਦੀਆਂ, 1 ਲੱਖ ਦੀ, 50,000 ਜੈਸੀ ਵੀ ਉਹਦੇ ਚ ਜ਼ੋਹਰ ਹਨ। ਮੈਨੂੰ ਇਹਨਾਂ ਦਾ ਤਾਂ ਪਤਾ ਵੀ ਮੈਂ ਉਹ ਆਪਣੇ ਕੋਲੇ ਕਿਰਪਾਨਾਂ ਰੱਖੀਆਂ ਹੋਈਆਂ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾਨ ਮੇਰੇ ਹੱਥ ਲੱਗ ਗਈ ਸੀ, ਤੇ ਉਹ ਕਿਰਪਾਨ ਦੇ ਨਾਲ ਮਹਾਰਾਜੇ ਨੇ 4 ਜੰਗ ਲੜੇ ਹੋਏ। ਉਹ ਕਿਰਪਾਨ ਦੱਸਦੀ ਹੈ ਵੀ ਸ਼ੇਰੇ ਪੰਜਾਬ ਨੇ 4 ਜੰਗ ਲੜਿਆ, ਉਹਦੇ ਤੇ ਚਿੰਨ ਛੁੱਟ ਗਿਆ ਆਪਣੇ। ਜਦੋਂ ਉਹਨੇ 1 ਲੜਾਈ ਜਿੱਤੀ, ਉਹ ਫਿਰ ਸ਼ਸਤਰ ਨੂੰ ਸਿਰੋ ਪਾ ਦਿੰਦਾ ਸੀ, ਜਿਵੇਂ ਸੂਰਮੇ ਨੂੰ ਸਿਰੋ ਪਾ ਦਿੱਤੀ ਨਾ, ਤੂੰ ਜੰਗ ਜਿੱਤ ਕੇ ਆਇਆ। ਉਹ ਆਪਣੇ ਸ਼ਸਤਰ ਨੂੰ ਸਿਰੋ ਪਾ ਦਿੰਦਾ ਸੀ, 1 ਸੋਨੇ ਦੀ ਮੇਖ ਉਹਦੇ ਵਿੱਚ ਲਾ ਦਿੰਦਾ ਸੀ ਕਿ ਤੂੰ ਜੰਗ ਜਿੱਤ ਕੇ ਆਈ ਆ ਕਿਰਪਾਨ। ਉਹ 4 ਸੋਨੇ ਦੀਆਂ ਮੇਖਾਂ ਉਹਦੇ ਚ ਲੱਗੀਆਂ ਹੋਈਆਂ, ਸਾਰ ਲੋਹੇ ਦੀ ਅਸਾਸ ਜੀ ਜ਼ਹਰ ਦੱਸ ਰਹੇ ਨੇ ਵੀ ਹੈ। ਜਿਵੇਂ ਇਹ ਜ਼ਹਰਾਂ ਵਾਲਾ ਲੋਹਾ ਹੈ, ਗਿਆਨ ਵੀ ਸਾਧ ਸਿੰਘ ਜੀ ਇਹਨੂੰ ਮਹਾਰਾਜ ਸਾਹਿਬ ਜੀ ਨੇ ਪ੍ਰਮਾਣ ਦਿੱਤਾ। ਕਥਨਾ ਕਰੜਾ ਸਾਰ, ਮੂਹਰੇ ਅੱਖਰ ਕੀ ਕਹੇ, ਗਿਆਨ ਨਾ ਗੱਲ ਨਹੀਂ ਢੂੰਡੀ ਹੈ, ਕਥਨਾ ਕਰੜਾ ਸਾਰ, ਇਹ ਗੱਲਾਂ ਨਾਲ ਕੁਛ ਨਹੀਂ ਪ੍ਰਾਪਤ ਹੋਣਾ, ਅਰਦਾਸ ਵੀ ਨਹੀਂ ਹੋਈਦਾ। ਤੇ ਨੌਜਵਾਨ ਪ੍ਰਸ਼ਨ ਕਰਦਾ ਸੀ, ਤੁਹਾਡੇ ਵਿੱਚ ਹੀ ਹੈ, ਬੜਾ ਬੀਬਾ ਬੰਦਾ, ਅਭਿਆਸ ਵੀ ਕਰਦਾ, ਤੇ ਇਹਨੂੰ ਸ਼ਾਇਦ ਇਹ ਭੁਲੇਖਾ ਸੀ ਵੀ ਜਦੋਂ ਸਮਾਧੀ ਵਾਲਾ ਵਿਸ਼ਾ ਸੁਣਿਆ ਉਦਣੇ ਮੇਰੀ ਸਮਾਧੀ ਲੱਗ ਜਾਣੀ, ਐ ਨਹੀਂ ਭਾਈ ਹੁੰਦਾ ਹੁੰਦਾ, ਇਹ ਥੋੜੀ ਜੀ ਸਬਰ ਸੰਤੋਖ ਧਾਰ ਕੇ ਚੱਲੋ ਤੇ ਗੁਰੂ ਕਿਰਪਾ ਕਰੇ ਆਓ। ਕੋਸ਼ 5 ਹਨ, ਕਿਉਂਕਿ ਸਰੀਰ 3 ਤਿੰਨਾਂ ਸਰੀਰਾਂ ਚ 5 ਕੋਸ਼ ਨੇ, ਕਿਹੜੇ ਸਰੀਰ ਵਿਚ ਕਿਹੜੇ ਕੋਸ਼ ਨੇ ਇਹ ਭਾਈ ਦਇਆ ਸਿੰਘ ਕਿਰਪਾ ਕਰਨਗੇ ਆਪਣੇ ਤੇ। ਭਾਈ ਦਇਆ ਸਿੰਘ ਦਇਆ ਕਰ ਰਹੇ ਹੈ, ਇਹ ਦਇਆ ਹੀ ਹੈ ਜਿਹੜਾ ਇਹੋ ਜਿਹਾ ਗਿਆਨ ਜਿਹੜਾ ਗੁਰਮਤ ਦਾ ਭਾਈ ਸਾਹਿਬ ਦੇ ਰਹੇ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ, ਤਰਤੀਬ ਕੈਸੀ ਬਣਾ ਰਹੇ ਹਨ ਭਾਈ ਸਾਹਿਬ ਜੀ। ਇੱਕ ਸੌਖਾ ਦ੍ਰਿਸ਼ਟਾਂਤ ਜਿਹਨੂੰ ਲੋਕ ਜਾਣਦੇ ਹੈ, ਉਹ ਕੋਸ਼ਾਂ ਦੇ ਨਾਲ ਨਾਲ ਇੱਕ ਪ੍ਰਮਾਣ ਦੇਣਗੇ, ਰੂਪ ਕਲੰਕਾਰ ਬਣਦੇ ਹਨ, ਸੁਣੋ ਜੀ।
ਵਾਹਿਗੁਰੂ ਸਾਹਿਬ ਜੀ ਸਵਈਆ ਛੰਦ, ਇਸ਼ਟ ਕਹਿ ਪ੍ਰੇਵਸਤ ਕੇ ਦਰਸ਼ਨ।
ਹੁਣ ਭਾਈ ਸਾਹਿਬ ਰੂਪ ਕਲੰਕਾਰ ਵਿੱਚ ਪੰਛੀ ਦਾ ਪ੍ਰਮਾਣ ਦੇ ਰਹੇ। ਪੰਛੀ ਦੇ ਇੱਕ ਸਿਰ ਹੁੰਦਾ ਹੈ, 2 ਪਰ ਹੁੰਦੇ ਨੇ, ਪਿੱਛੇ ਇੱਕ ਪੂਛ ਹੈ। ਭਾਵੇਂ ਉਹਦੇ ਸਾਧ ਸਿੰਘ ਜੀ ਪੈਰ ਵੀ ਹੁੰਦੇ ਹੈ, ਪਰ ਇੰਨਾ ਕੇ ਦ੍ਰਿਸ਼ਟਾਂਤ ਲੈ ਰਹੇ ਨੇ ਭਾਈ ਦਇਆ ਸਿੰਘ। ਕਹਿੰਦੇ ਇਹਦੇ ਨਾਲ ਗੱਲ ਸਮਝ ਆਏਗੀ, ਤੇ ਉਹਦੇ ਵਿੱਚ ਹੁਣ ਦੱਸਣਾ ਕਿ ਇਸ਼ਟ, ਇਹ ਯਾਦ ਰੱਖਣਾ, ਇਸ਼ਟ ਮੋਦ ਪ੍ਰਮੋਦ, ਇਹ 3 ਸ਼ਬਦ ਆਉਣਗੇ ਇਹਦੇ ਵਿੱਚ, ਪਹਿਲੇ ਕੋਸ਼ ਵਿੱਚ। ਇਹ ਆਨੰਦਮਈ ਕੋਸ਼ ਸ਼ੁਰੂ ਹੋਇਆ ਹੁਣ। ਆਮ ਕਰਕੇ ਤਰਤੀਬ ਪ੍ਰਾਣ 99 ਕੋਸ਼ ਤੋਂ ਸ਼ੁਰੂ ਹੁੰਦੀ ਹੈ। 99 ਕੋਸ਼ ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਤਰਤੀਬ ਇਸ ਤਰ੍ਹਾਂ। ਪਰ ਭਾਈ ਸਾਹਿਬ ਤਰਤੀਬ ਛੱਡ ਕੇ ਉਹ ਆਪਣੇ ਭਾਣੇ ਅਨੁਸਾਰ, ਆਪਣੇ ਖਿਆਲਾਂ ਦੇ ਅਨੁਸਾਰ ਇਸ ਬੰਧਨ ਤੋਂ ਮੁਕਤ ਹੋ ਕੇ ਸ਼ੁਰੂ ਕਰ ਰਹੇ। ਪਹਿਲਾਂ ਆਨੰਦਮੈ ਕੋਸ਼ ਲੈ ਰਿਹਾ, ਤਰਤੀਬ ਵਿੱਚ ਸਾਰਿਆਂ ਤੋਂ ਪਿੱਛੋਂ ਹੈ। ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਇਹਦਾ ਵਰਣਨ ਕਰਦੇ ਆ। ਇਹਦੇ ਚ ਤਿੰਨ ਚੀਜ਼ਾਂ ਆਉਣਗੀਆਂ, ਇਸ਼ਟ, ਮੋਦ, ਪ੍ਰਮੋਦ। ਤੇ ਇਸ਼ਟ ਕੀ ਨੂੰ ਕਹਿੰਦੇ ਨੇ ਇੱਥੇ? ਇਸ਼ਟ ਕਹਿ ਪ੍ਰੈ ਦਰਸ਼ਕੋ, ਇਸ ਤਰ੍ਹਾਂ ਭਾਈ ਇਸ਼ਟ ਕਹਿ ਪ੍ਰੈ ਦਰਸ਼ਕੋ, ਦਰਸ਼ਨ ਕੋ। ਜਿਹੜਾ ਕਿਸੇ ਵੀ ਪਿਆਰੀ ਚੀਜ਼ ਦਾ ਇਹਦੇ ਚ ਕੋਈ ਕਲਪਨਾ ਕਰ ਲਓ, ਚਾਹੇ ਕਿਸੇ ਵਿਅਕਤੀ ਦੀ ਕਰ ਲਓ, ਚਾਹੇ ਕਿਸੇ ਵਸਤੂ ਦੀ ਕਰ ਲਓ, ਕਹਿੰਦੇ ਜਿਸ ਵੇਲੇ ਕਿਸੇ ਪਿਆਰੀ ਚੀਜ਼ ਦਾ ਦਰਸ਼ਨ ਹੁੰਦਾ ਹੈ, ਉਹ ਦਰਸ਼ਨ ਦੇ ਵਿੱਚੋਂ ਇੱਕ ਆਨੰਦ ਪ੍ਰਾਪਤ ਹੁੰਦਾ ਹੈ, ਬੰਦਾ ਖਿੜ ਜਾਂਦਾ ਹੈ। ਕੋਈ ਬੰਦਾ ਦੇਰ ਬਾਅਦ ਮਿਲਿਆ ਔਰ ਹੋਵੇ ਅਤਿਅੰਤ ਪਿਆਰਾ, ਉਹਦੀ ਖੁਸ਼ੀ ਨਹੀਂ ਸਾਂਭ ਹੁੰਦੀ, ਉਹ ਦੂਰ ਖੜਾ ਦੇਖਿਆ ਜੇ। ਇਹਨੂੰ ਕਹਿੰਦੇ ਨੇ ਦਰਸ਼ਨਾਂ ਦਾ ਆਨੰਦ ਜਿਹੜਾ, ਇਹਨੂੰ ਇਸ਼ਟ ਕਹਿੰਦੇ ਨੇ। ਇਸ਼ਟ ਕਹਿ ਪ੍ਰੈ ਦਰਸ਼ਨ ਕੋ, ਜਿਹਨੇ ਪਿਆਰੇ ਦੇ ਦਰਸ਼ਨਾਂ ਨੂੰ ਇਸ਼ਟ ਕਿਹਾ। ਇੱਥੇ ਹੁਣ ਇਹਦੇ ਨਾਲ ਤਰਤੀਬ ਜੋੜ ਰਹੇ ਨੇ ਕਿ ਜਿਵੇਂ ਪੰਛੀ ਦੇ ਦੋ ਪਰ, ਇੱਕ ਸਿਰ ਹੈ ਇੱਕ ਪੂੰਛ ਹੈ, ਇਹ ਕੋਸ਼ ਨੂੰ ਤੇ ਕਿਉਂਕਿ ਵੇਦ ਦੇ ਅੰਦਰ, ਵੇਦ ਦੇ ਵਿਧਾਨ ਵਿੱਚ ਪੰਜਾਂ ਕੋਸ਼ਾਂ ਨੂੰ ਪੰਜ ਪੰਛੀ ਕਲਪ ਕੇ ਕਥਨ ਕੀਤਾ, ਭਾਈ ਸਾਹਿਬ ਉਹੀ ਤਰਤੀਬ ਦਿੰਦੇ ਆ। ਇੱਥੇ ਕਹਿੰਦੇ ਇਹ ਜਿਹੜੇ ਇਸ਼ਟ ਕਹਿ ਪ੍ਰੈ ਦਰਸ਼ਨ ਕੋ, ਪ੍ਰੈ ਪਿਆਰੀ ਵਸਤੂ ਦੇ, ਪ੍ਰੈ ਵਸਤ ਕੇ ਦਰਸ਼ਨ ਸੀਸ, ਉਹਦਾ ਜਿਹੜਾ ਦਰਸ਼ਨ ਕਰਨਾ, ਕਹਿੰਦੇ ਇਹ ਸਮਝ ਲਓ ਇਹ ਉਹ ਪੰਛੀ ਦਾ ਜਿਵੇਂ ਸਿਰ ਹੁੰਦਾ, ਪੰਛੀ ਦੇ ਸਿਰ ਦੇ ਥਾਂ ਤੇ ਇਹ ਜਿਹੜੇ ਦਰਸ਼ਨਾਂ ਦਾ ਆਨੰਦ ਆਇਆ, ਤੇ ਇਹ ਸਮਝ ਲਓ ਇੱਕ ਪੱਖ ਦੇ ਵਿੱਚ ਇਹ ਹੈ। ਇਹ ਜਾਣੋ, ਜਾਣਨਾ ਕਰੋ ਜੀ,
ਸਹੀ ਪੰਛੀ ਕੋ ਜਾਣਾ,
ਇਹ ਪੰਛੀ ਦਾ ਸਿਰ ਜਾਣ ਲਓ, ਕਹਿੰਦੇ ਜਿਹੜਾ ਦਰਸ਼ਨ ਦੇਖ ਕੇ ਆਨੰਦ ਹੈ। ਆਨੰਦਮਈ ਕੋਸ਼ ਦਾ ਵਰਣਨ ਹੈ ਨਾ ਸਾਧ ਸਿੰਘ ਜੀ, ਇਹ ਅਭਿਆਸ ਤੋਂ ਬਿਨਾਂ ਵਾਰ ਵਾਰ ਅਭਿਆਸ ਕਰਨ ਵਾਲੀ ਬਾਤ ਹੈ। ਇਹ ਪੁਨਾ ਪੁਨਾ ਅਭਿਆਸ ਕਰਕੇ ਸਮਝ ਆਊ, ਇੱਕ ਵਾਰੀ ਨਹੀਂ ਆਈ ਦੁਬਾਰੇ ਫੇਰ ਹੁਣ ਤੁਸੀਂ ਸਾਰੀ ਇਹ ਵਿਚਾਰ ਜਿਹੜੀ ਆ ਮਸ਼ੀਨਾਂ ਦੁਆਰਾ, ਕਿਉਂਕਿ ਵਿਗਿਆਨ ਨੇ ਬਹੁਤ ਸੌਖਾ ਕਰ ਦਿੱਤਾ, ਇਹਨੂੰ ਤੁਸੀਂ 100 ਵਾਰ ਸੁਣ ਲਓ ਭਾਵੇਂ। ਜੇ ਤੁਸੀਂ ਕਹੋ ਵੀ ਆ ਜੇ ਟੇਪ ਨਾ ਹੋਇਆ ਹੁੰਦਾ ਇਹ ਵਿਚਾਰ, ਇਹਨੂੰ 100 ਵਾਰ ਕਿਵੇਂ ਸੁਣ ਲੈਂਦੇ? ਚੱਲਦੀ ਹੋਈ ਲੜੀਵਾਰ ਕਥਾ ਵਿੱਚ ਤੇ ਸਤਿਗੁਰੂ ਕਿਰਪਾ ਕਰੇ ਵਰਿਆਂ ਬਾਅਦ ਕਿਤੇ ਕਥਾ ਦੇ ਵਿੱਚ ਇਹ ਵਿਚਾਰ ਆਉਣੀ ਹੈ। ਇਹ ਵੀ ਫਿਰ ਕਰਨ ਵਾਲੇ ਤੇ ਹੈ ਵੀ ਉਹਦੀ ਮਰਜ਼ੀ ਹੈ ਵੀ ਇਹ ਛੱਡ ਕੇ ਉਹਨੇ ਗਾਹਾਂ ਅੱਗੇ ਲੰਘਣਾ ਸੌਖੀ ਥਾਂ ਜਾਂ ਇਹ ਕਥਾ ਕਰਨੀ ਹੈ, ਫਿਰ ਵੀ ਕੋਈ ਪਤਾ ਨਹੀਂ ਲੱਗਣਾ ਵੀ ਕੀ ਹੋਣਾ। ਇਹ ਤਾਂ ਕਿ ਸਾਡਾ ਇਸ ਤਰ੍ਹਾਂ ਦਾ ਵੀ ਹਿਸਾਬ ਹੋ ਗਿਆ ਨਾ। ਇੱਕ ਉਧਰ ਉਦਾਸੀ ਮਹਾਤਮਾ ਸੀ, ਉਹ ਉਹਨਾਂ ਦੇ ਕੋਲ ਇੱਕ ਸਧਾਰਨ ਜੀ ਮਾਈ ਆ ਗਈ, ਕਹਿੰਦੀ ਬਾਬਾ ਜੀ ਪਾਠ ਕਰਾਉਣਾ। ਤੇ ਉਹਨਾਂ ਦੇਖਿਆ ਕਦ ਕਰਾਉਣਾ, ਕਹਿੰਦੀ ਫਲਾਣੇ ਦਿਨ ਕਰਾਉਣਾ। ਸੰਤਾਂ ਦੀ ਡੈਰੀ ਚ ਵਿਹਲ ਨਹੀਂ ਸੀ, ਨਾ ਉਹਦੇ ਪਾਠੀਆਂ ਦਾ ਵਿਹਲ ਸੀ। ਉਹ ਉਦਾਸੀ ਸੰਤ ਕਹਿੰਦੇ ਮਾਈ ਐ ਦੱਸ ਵੀ ਪਾਠ ਕਿਉਂ ਕਰਾਉਣਾ? ਤੈਂ ਕਹਿੰਦੀ ਬਾਬਾ ਜੀ ਮੇਰੇ ਪੁੱਤ ਦਾ ਵਿਆਹ ਏ ਤਾਂ ਕਰਾਉਣਾ। ਕਹਿੰਦਾ ਕਮਲੀ ਨਾ ਹੋਵੇ, ਤੈਨੂੰ ਪਤਾ ਉੱਥੇ ਐ ਲਿਖਿਆ ਵਾ ਮਹਾਰਾਜ ਚ, ਤੇਰੇ ਘਰ ਸ਼ਗਨ ਪੈਣੇ, ਤੇਰੇ ਘਰ ਨੂੰਹ ਨੇ ਆਉਣਾ, ਉੱਥੇ ਅਸੀਂ ਪਾਠੀਆਂ ਨੇ ਕਹਿਣਾ ਰਾਮ ਗਯੋ ਰਾਵਣ ਗਯੋ, ਇਹ ਤਾਂ ਬਹੁਤ ਮਾੜੀ ਗੱਲ ਹੋ ਜਾਣੀ ਹੈ। ਕਹਿੰਦੀ ਤਾਂ ਰਹਿਣ ਦੋ ਜੀ, ਉਹ ਆਪ ਉਹਦੇ ਕੋਲ ਟਾਈਮ ਨਹੀਂ ਹੈ। ਇਸੇ ਤਰ੍ਹਾਂ ਸਾਧ ਸਿੰਘ ਜੀ ਜੇ ਹੁਣ ਇਹ ਵਿਚਾਰ ਪੜੀ ਨਹੀਂ ਆਉਂਦੀ ਨੀ ਤੇ ਉਹਨੇ ਭਰਾ ਹੀ ਕੁਛ ਕਰਨਾ, ਉਹ ਹੁਣ ਛੱਡ ਕੇ ਕੀ ਪਤਾ ਵਰਿਆਂ ਬਾਅਦ ਕਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਸਾਧ ਸਿੰਘ ਜੀ ਆਉਂਦੀਆਂ ਨਾ। ਮਹਾਰਾਜ ਸਾਹਿਬ ਕਿਰਪਾ ਕਰੇ ਤੇ ਇਹਨੂੰ ਤੁਸੀਂ ਵਾਰ ਵਾਰ ਸੁਣ ਸਕਦੇ ਹੋ। ਫੇਰ ਸਮਝਣ ਵਾਸਤੇ ਕੁਛ ਸਾਧ ਸਿੰਘ ਜੀ ਵਿਚਾਰਵਾਨ ਕਿਸੇ ਦੀ ਉਹਦੀ ਵੀ ਲੋੜ ਹੈ ਜਿਹੜਾ ਇਹਨੂੰ ਪੜਿਆ ਹੋਇਆ ਚੰਗੀ ਤਰ੍ਹਾਂ, ਨਾ ਸਮਝ ਆਵੇ ਫੇਰ ਉੱਥੇ ਕਈ ਵਾਰ ਪੁੱਛਣੀ ਵੀ ਪੈਂਦੀ ਹੈ ਬਾਤ। ਸੋ ਇਉਂ ਸਾਧ ਸਿੰਘ ਜੀ ਪੰਛੀ ਦਾ ਸਿਰ ਸਮਝੋ। ਭਾਈ ਸਾਹਿਬ ਜੀ ਕਹਿੰਦੇ ਹੈ ਕਿ ਇਸ਼ਟ ਕਹਿ ਪ੍ਰੈ ਵਸਤ ਦੇ ਜਿਹੜੇ ਦਰਸ਼ਨ, ਇਹਨੂੰ ਪੰਛੀ ਦਾ ਸਿਰ ਜਾਣਨਾ ਜੀ, ਸੋ ਪ੍ਰਾਪਤ
ਪ੍ਰਾਪਤ ਲੱਖ ਮੋਦ ਦਹਿਨ ਪਰ।
ਤੇ ਹੁਣ ਇਸ ਕੋਸ਼ ਨੂੰ ਪੰਛੀ ਦੀ ਕਲਪਨਾ ਦੇ ਕੇ ਕਹਿੰਦੇ ਨੇ ਇਹ ਤਾਂ ਸਿਰ ਹੋ ਗਿਆ ਪੰਛੀ ਦਾ, ਜਿਹੜਾ ਕਿਸੇ ਪਿਆਰੇ ਦੇ ਦਰਸ਼ਨ ਕਰਕੇ ਉਹਦੇ ਚੋਂ ਆਨੰਦ ਆਇਆ, ਇਹਨੂੰ ਇਸ਼ਟ ਕਹਿ ਦਿੱਤਾ ਇਸ਼ਟ। ਤੇ ਇਸ ਤੋਂ ਅੱਗੇ ਆ ਗਿਆ ਕਿ ਜਿਸ ਵੇਲੇ ਉਹ ਪਿਆਰਾ ਜੀ ਦੇ ਦਰਸ਼ਨ ਹੋਏ ਸੀ ਉਹ ਪ੍ਰਾਪਤ ਹੋ ਗਿਆ, ਪਹਿਲਾਂ ਤਾਂ ਦਰਸ਼ਨ ਹੋਏ ਸੀ ਫਿਰ ਪ੍ਰਾਪਤ ਹੋ ਗਿਆ।
ਫਿਰ ਜਿਹੜਾ ਪ੍ਰਾਪਤ ਹੋਏ ਦਾ ਆਨੰਦ ਹੈ ਉਹ ਦਰਸ਼ਨਾਂ ਨਾਲੋਂ ਥੋੜਾ ਜਿਹਾ ਅੱਗੇ ਲੰਘਿਆ, ਉਹਨੂੰ ਕਹਿੰਦੇ ਨੇ ਮੋਦ। ਇਹ ਜਿਹੜਾ ਮੋਦ ਹੈ ਕਹਿੰਦੇ ਸੱਜਾ ਖੰਭ ਸਮਝ ਲਓ ਪੰਛੀ ਦਾ, ਇਹ ਉਹਦੇ ਥਾਂ ਸਮਝਣਾ ਕਰੋ ਜੀ।
ਭੋਗਨ ਹੈ ਪ੍ਰਮੋਦ ਪਰ ਆਨ,
ਪਰ ਖੰਭ ਤੇ ਆਨ ਦੂਸਰਾ ਖੰਭ, ਮਤਲਬ ਇੱਕ ਤਾਂ ਹੋ ਲਿਆ ਨਾ ਮੋਦ। ਕਹਿੰਦੇ ਜਿਸ ਵੇਲੇ ਉਹ ਪ੍ਰਾਪਤ ਹੋ ਗਈ ਵਸਤੂ, ਫਿਰ ਉਹਦਾ ਜਿਹੜਾ ਗ੍ਰਹਿਣ ਕਰਨਾ, ਖਾਣ ਵਾਲੀ ਵਸਤੂ ਹੈ ਤਾਂ ਦੇਖਣ ਦਾ ਆਨੰਦ, ਪ੍ਰਾਪਤ ਦਾ ਆਨੰਦ, ਜਦੋਂ ਮੂੰਹ ਵਿੱਚ ਪਾ ਲਈ ਫਿਰ ਸਾਧ ਸਿੰਘ ਜੀ ਉਹਦਾ ਹੋਰ ਆਨੰਦ ਜ਼ਿਆਦਾ ਹੋ ਗਿਆ, ਉਹ ਪਹਿਲੇ ਆਨੰਦਾਂ ਨਾਲੋਂ ਤਾਂ ਕਿਤੇ ਜ਼ਿਆਦਾ ਗਾਹਾਂ ਲੰਘ ਗਿਆ। ਇਹਨੂੰ ਭੋਗਾ ਆਨੰਦ ਕਹਿੰਦੇ ਆ। ਫਿਰ ਜਿਹਦੇ ਜਿਸ ਵੇਲੇ ਉਹ ਪ੍ਰਾਪਤ ਹੋ ਗਈ, ਇਹਨੂੰ ਫਿਰ ਇਸ ਨੀ ਤੇ ਇਸ ਤੋਂ ਅੱਗੇ ਸਾਸਵੀ ਮੋਦ ਹੋ ਗਿਆ, ਇਹਨੂੰ ਕਹਿਤਾ ਪ੍ਰਮੋਦ, ਪਰ ਵਿਸ਼ੇਸ਼ ਕਰਕੇ ਆਨੰਦ ਹੋ ਗਿਆ। ਪ੍ਰਮੋਦ ਦਾ ਇਹੀ ਅਰਥ ਹੈ, ਪਰ ਵਿਸ਼ੇਸ਼ ਕਰਕੇ ਮੋਦ। ਇਹ ਕਹਿੰਦੇ ਪੰਛੀ ਦਾ ਖੰਭਾ ਖੱਬਾ ਪਰ ਸਮਝ ਲੈਣਾ ਜੇ।
ਕੌਣ ਆਨੰਦ ਸਰੂਪ ਕੋਸ਼ ਕੋ,
ਕਹਿੰਦੇ ਇਹ ਆਨੰਦ ਸਰੂਪ ਹੈ, ਇਹ ਕੋਸ਼ ਦਾ ਨਾਂ ਹੈ ਆਨੰਦਮੈ ਕੋਸ਼, ਇਹ ਸਭ ਤੋਂ ਅਖੀਰਲਾ ਕੋਸ਼ ਹੈ ਤਰਤੀਬ ਵਿਚ, ਪਰ ਭਾਈ ਸਾਹਿਬ ਨੇ ਗਿਣਤੀ ਇਥੋਂ ਕੀਤੀ ਹੈ। ਇਹਨੂੰ ਆਨੰਦਮੈ ਕੋਸ਼ ਕਹਿੰਦੇ ਹਨ ਜੇ।
ਬ੍ਰਹਮ ਪੂਸ਼ ਲਖੀ ਹੈ ਤਿਸ਼ਟਾਨ,
ਇਹਦੇ ਵਿਚ ਕਹਿੰਦੇ ਜਿਹੜਾ ਬ੍ਰਹਮ ਹੈ ਸੱਤਾ ਦੇਣ ਵਾਲਾ, ਕਹਿੰਦੇ ਇਹ ਸਮਝ ਲਓ ਇਹ ਪੰਛੀ ਦੀ ਪੂਛ ਹੈ। ਇਹ ਗੱਲ ਕਹਿ ਕੇ ਭਾਈ ਸਾਹਿਬ ਜੀ ਹੁਣ ਇੱਕ ਗੱਲ ਹੋਰ ਕਹਿਣਗੇ ਵੀ ਕਿਤੇ ਇਹ ਸ਼ੰਕਾ ਨਾ ਕਰਿਓ ਵੀ ਬ੍ਰਹਮ ਨੂੰ ਪੂਛ ਕਹਿ ਦਿੱਤਾ, ਉਹ ਕਿਤੇ ਪਸ਼ੂ ਹੈ ਜਾਂ ਪੰਛੀ ਹੈ, ਰੱਬ ਵੀ ਉਹਦੀ ਪੂਛ ਕਾਹਦੇ ਕਹਿ ਦਿੱਤੀ, ਉਹਦਾ ਵੀ ਉੱਤਰ ਦੇਣਗੇ ਭਾਈ ਸਾਹਿਬ ਤਾਂ ਕਿ ਸ਼ੰਕਾ ਨਾ ਹੋ ਜਾਵੇ।
ਬ੍ਰਹਮ ਅਭੈ ਭਇਓ ਨੈ ਸ਼ੰਕੋ,
ਭਾਈ ਸਾਹਿਬ ਕਹਿੰਦੇ ਖਾਲਸਾ ਜੀ ਸ਼ੰਕਾ ਨਾ ਕਰਿਓ ਵੀ ਬ੍ਰਹਮ ਤਾਂ ਅਵੈਵ ਹੈ, ਅਵੈਵ ਕਹਿੰਦੇ ਜਿਹਦਾ ਕੋਈ ਅੰਗ ਵੀ ਨਹੀਂ ਹੈ, ਚੱਕਰ ਚਿਹਨ ਅਰ ਵਰਣ ਜਾਤ ਹੈ ਰੂਪ ਰਾਂਗੇ, ਕੁਛ ਵੀ ਨਹੀਂ ਹੈ ਰੂਪ ਨਾ ਰੇਖ ਨਾ ਰੰਗ, ਕੁਛ ਤ੍ਰੈ ਗੁਣ ਤੇ ਪ੍ਰਭ ਭਿੰਨ ਹੈ, ਤੇ ਫਿਰ ਨਹੀਂ ਜਾਣ ਜਾਈ ਕਛੂ ਰੂਪ ਰੇਖੰ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਥਨ ਹੈ, ਕਹਾਂ ਵਾਸਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾ ਕੋ, ਨਾਮ ਕੀ ਹੈ ਉਸਦਾ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਮਹਾਰਾਜ ਕਹਿੰਦੇ ਉਹ ਐਸਾ ਹੈ, ਕਹਾਂ ਮੈਂ ਵਖਾਨੋ ਕਹੇ ਮੋਨਾ ਆਵੈ, ਮੈਂ ਕਹਿੰਦੇ ਕਰਾਂ ਕੀ ਕਹਾਂ ਕਿਵੇਂ, ਕਹਿਣੇ ਚ ਆਉਂਦਾ ਹੀ ਨਹੀਂ ਹੈ, ਕਥਨੀ ਦਾ ਵਿਸ਼ਾ ਨਹੀਂ ਹੈ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਆ ਇਹ ਤੁਸੀਂ ਸ਼ੰਕਾ ਨਾ ਕਰੋ ਕਿ ਬ੍ਰਹਮ ਅਵੈਵ ਹੈ, ਉਹਦੇ ਅੰਗ ਕੋਈ ਨੀ, ਵੀ ਤੁਸੀਂ ਪੂਛ ਕਹਿ ਦਿੱਤਾ ਉਹਨੂੰ। ਕਹਿੰਦੇ ਪੂਛ ਇਸ ਕਰਕੇ ਕਿਹਾ ਹੈ,
ਆਸਰਤ ਤੇ ਕਹੇ ਪੂਛ ਸਮਾਨ,
ਬ੍ਰਹਮ ਸਾਰਿਆਂ ਦਾ ਆਸਰਾ ਹੈ ਭਾਈ, ਕਹਿੰਦੇ ਆਸਰਾ ਕਰਕੇ ਉਹਨੂੰ ਪੂਛ ਕਿਹਾ, ਵੇਦ ਦੇ ਵਿੱਚ ਵੀ ਇਸ ਤਰ੍ਹਾਂ ਕਥਨ ਕੀਤਾ ਹੋਇਆ ਹੈ, ਕਹਿੰਦੇ ਆਸਰਾ ਕਰਕੇ ਵੀ ਆਸਰਾ ਹੈ ਤੇ ਆਸਰੇ ਲਈ ਕਿਹਾ ਹੈ।
ਦੋਹਰਾ ਕਾਰਨ ਇਹੀ ਸਰੀਰ ਹੈ, ਵਿਅਸ਼ਟ ਜੀਵ ਇੱਕ ਕੇਰ,
ਇਹ ਸਾਸਵੀ ਕੋਸ਼ ਕਹਿੰਦੇ ਕਿਹਦੇ ਜਾਂ ਕਾਰਨ ਸਰੀਰ ਵਿੱਚ, ਕਾਰਨ ਸਰੀਰ ਆਨੰਦਮਈ ਕੋਸ਼ ਹੈ, ਇਹ ਜਿਹੜਾ ਤੀਸਰਾ ਸਰੀਰ ਹੈ, ਪਹਿਲਾਂ ਸਥੂਲ ਸਰੀਰ ਫਿਰ ਸੂਖਮ ਸਰੀਰ, ਤੀਸਰਾ ਸਰੀਰ ਹੈ ਕਾਰਨ ਸਰੀਰ, ਤਰਤੀਬ ਇਧਰੋਂ ਸ਼ੁਰੂ ਹੁੰਦੀ ਹੈ, ਪਰ ਭਾਈ ਸਾਹਿਬ ਨੇ ਸਰੀਰ ਤੇ ਕੋਸ਼ ਇਹ ਉਧਰੋਂ ਸ਼ੁਰੂ ਕੀਤੇ ਹੈ। ਕਹਿੰਦੇ ਇਹਨੂੰ ਆਨੰਦਮਈ ਕੋਸ਼ ਕਹਿੰਦੇ ਨੇ, ਕਾਰਨ ਸਰੀਰ ਹੈ ਜੀ।
ਤਿਮ ਸਮਰਟ ਹੈ ਇਸ ਕੋ ਅੰਤਰ ਸਭ ਕਿਤੇ ਹੇਰ, ਕਾਰਨ ਇਹੀ ਸਰੀਰ ਹੈ ਵਿਅਸ਼ਟ ਜੀਵ ਇੱਕ ਕੇਰ,
ਇਹ ਕਾਰਨ ਸਰੀਰ ਸਾਰਿਆਂ ਜੀਵਾਂ ਦਾ ਵਿਅਸ਼ਟ ਕਹੀਏ ਵੱਖਰਾ ਵੱਖਰਾ ਹੈ, ਆ ਵਿਅਸ਼ਟ ਪਦ ਰਹਿ ਗਿਆ ਸੀ, ਵਿਅਸ਼ਟ ਕਹੀਏ ਵੱਖਰਾ ਵੱਖਰਾ ਹੈ। ਕਹਿੰਦੇ ਇਸੇ ਤਰ੍ਹਾਂ ਤਿਮ ਸਮਸਤ ਹੈ ਈਸ਼ਕੋ, ਤੇ ਇਸੇ ਤਰ੍ਹਾਂ ਸਾਰਿਆਂ ਦੇ ਕਾਰਨ ਸਰੀਰ ਦੇ ਅੰਤਰ ਸੱਤਾ ਦੇਣ ਵਾਲਾ ਹੋਣ ਕਰਕੇ, ਉਹ ਸਮਸਤ ਰੂਪ ਹੋਣ ਕਰਕੇ, ਈਸ਼ਵਰ ਦਾ ਜਿਹੜਾ ਕਾਰਨ ਸਰੀਰ ਹੈ ਉਹ ਸਮਸਤੀ ਰੂਪ ਕਰਕੇ ਹੈ, ਸਾਰਿਆਂ ਚ ਹੋਣ ਕਰਕੇ ਹੈ, ਜੀਵ ਦਾ ਵੱਖਰਾ ਵੱਖਰਾ ਹੋ ਗਿਆ, ਈਸ਼ਵਰ ਦਾ ਸਾਂਝਾ ਹੋ ਗਿਆ ਸਾਰਿਆਂ ਨੂੰ, ਉਹ ਸਮਸਤ ਰੂਪ ਕਰਕੇ ਸਾਰਿਆਂ ਚ ਹੈ।
ਈਸ਼ੂ ਪਰਤਰਾ ਕੋਸ ਕੋ ਜਾਨੋ ਲਿੰਗ ਸਰੀਰ,
ਇਹਦੇ ਉੱਤੇ ਕਹਿੰਦੇ ਫਿਰ ਭਾਈ, ਕਿਉਂਕਿ ਤਰਤੀਬ ਤਾਂ ਸ਼ੁਰੂ ਕੀਤੀ ਹੈ, ਕਹਿੰਦੇ ਇਹਦੇ ਉੱਤੇ ਫਿਰ ਤਿੰਨ ਸਰੀਰ ਦੇ ਪਰਦੇ ਜਿਹੜੇ ਹੈਗੇ ਆ, ਤਿੰਨ ਕੋਸ਼ ਇਹਦੇ ਉੱਤੇ ਹੈ, ਉਹ ਜਿਹੜੇ ਤਿੰਨ ਕੋਸ਼ ਇਹਦੇ ਉੱਤੇ, ਉਹਨਾਂ ਕੋਸ਼ਾਂ ਦੇ ਉੱਤੇ ਫਿਰ ਸਾਰਿਆਂ ਤੋਂ ਵੱਡਾ ਅਨਵੇਂ ਕੋਸ਼ ਕਹਿਣਗੇ, ਜਿਹੜਾ ਸਰੀਰ ਆ ਸਥੂਲ ਸਰੀਰ, ਇਹ ਤਰਤੀਬ ਉਧਰੋਂ ਚੱਲ ਰਹੀ ਹੈ। ਇਸ ਕਰਕੇ ਕਹਿਣ ਲੱਗੇ ਵੀ ਇਹ ਜਿਹੜੇ ਤਿੰਨ ਦੇਹਾਂ, ਇਸ ਉੱਪਰ ਤ੍ਰੈ ਕੋਸ਼ ਜੋ ਜਾਨੋ, ਇਹਦੇ ਉੱਤੇ ਤਿੰਨ ਕੋਸ਼ ਨੇ, ਉਹਨਾਂ ਕੋਸ਼ਾਂ ਦਾ ਹੁਣ ਅੱਗੇ ਵੇਰਵਾ ਦੇਣਗੇ। ਲਿੰਗ ਸਰੀਰ ਕਹਿੰਦੇ ਨੇ ਸਾਧ ਸਿੰਘ ਜੀ, ਸੂਖਮ ਸਰੀਰ ਦਾ ਨਾਮ ਲਿੰਗ ਸਰੀਰ ਹੈ, ਸੂਖਮ ਸਰੀਰ ਉਹਨੂੰ ਗ੍ਰੰਥਾਂ ਦੇ ਵਿੱਚ ਇਸ ਭਾਸ਼ਾ ਦੇ ਨਾਲ ਲਿਖਿਆ ਹੋਇਆ, ਉਹਦਾ ਨਾਮ ਇਹੀ ਹੈ, ਤੇ ਉਹ ਸੂਖਮ ਸਰੀਰ ਜਿਹੜਾ ਸਾਧ ਸਿੰਘ ਜੀ, 17 ਤੱਤਾਂ ਦਾ ਬਣਿਆ ਹੋਇਆ ਹੈ, ਇਹ ਸਰੀਰ ਤਾਂ 5 ਤੱਤਾਂ ਦਾ, ਉਹ 17 ਦਾ, ਜਿਹੜਾ ਇਹ ਸਰੀਰ ਨੂੰ ਛੋੜ ਕੇ ਪਰਲੋਕ ਨੂੰ ਜਾਂਦਾ ਲੇਖਾ ਦੇਣ ਵਾਸਤੇ। ਤੇ ਅੱਗੇ ਵਿਚਾਰ ਆ ਰਹੀ ਹੈ, ਕਹਿੰਦੇ ਲਿੰਗ ਸਰੀਰ ਤੇ ਇਸ ਉੱਪਰ ਤ੍ਰੈ ਕੋਸ ਜੋ ਜਾਣੋ,
ਵਿਅਸ਼ਟ ਜੀਵ ਕੇ ਇੱਕ ਹੈ ਸਮਰਥ ਇਸ ਕੋ ਧੀਰ।
ਤੇ ਉਹ ਜਿਹੜਾ ਲਿੰਗ ਸਰੀਰ ਆ ਸਾਸੀ, ਵਿਅਸ਼ਟ ਜੀਵ ਦਾ ਵੱਖਰਾ ਵੱਖਰਾ ਤਾਂ ਏਕ ਹੈ। ਸੂਖਮ ਸਰੀਰ, ਹਰ ਜੀਵ ਦਾ ਸੂਖਮ ਸਰੀਰ ਅਲੱਗ ਅਲੱਗ ਹੈ, ਮੇਰਾ ਸੂਖਮ ਸਰੀਰ ਅਲੱਗ ਹੈ, ਤੁਹਾਡਾ ਅਲੱਗ ਹੈ। ਕਹਿੰਦੇ ਜਿਹੜਾ ਈਸ਼ਵਰ ਹੈ ਉਹਦਾ ਸਮਸਤ ਰੂਪ ਕਰਕੇ ਹੈ। ਇਹਨੂੰ ਸਾਸਨੀ ਤਿੰਨ ਉਹਨਾਂ ਨਾਵਾਂ ਨਾਲ ਜਿਵੇਂ ਅਭਿਆ ਕਿਰਤ ਹੈ, ਬੈਸਵਾ ਨਾਰਾ ਤੇ ਇਸ ਤਰ੍ਹਾਂ ਦੇ ਇਹਨਾਂ ਨਾਵਾਂ ਦੇ ਨਾਲ ਸਾਸਨੀ ਕਥਨ ਕੀਤਾ ਹੈ। ਸੋ ਇਸ ਕਰਕੇ ਕਹਿੰਦੇ ਇਹ ਜਿਹੜੇ ਸਰੀਰ ਹਨ ਤੇ ਇਹਨਾਂ ਦੇ ਉੱਤੇ ਜਿਹੜੇ ਕੋਸ਼ ਹਨ, ਤੇ ਸੂਖਮ ਸਰੀਰ ਜਿਹੜਾ ਈਸ਼ਵਰ ਦਾ ਉਹ ਸਮਸਤ ਰੂਪ ਕਰਕੇ ਹੈ। ਉਹਦਾ ਵੀ ਈਸ਼ਵਰ ਦਾ ਵੀ ਕਾਰਨ ਸਰੀਰ ਹੈ, ਪਰ ਸਾਰਿਆਂ ਚ ਉਹ ਤੋਂ ਬਿਨਾਂ ਤਾਂ ਉਹਦੀ ਸੱਤਾ ਤੋਂ ਬਿਨਾਂ ਕਾਰਜ ਨਹੀਂ ਹੋ ਸਕਦਾ। ਤੇ ਉਹਦਾ ਸੂਖਮ ਸਰੀਰ ਉਹ ਵੀ ਸਾਧ ਸਿੰਘ ਜੀ ਸਮਸਤ ਰੂਪ ਕਰਕੇ ਹੈ। ਵਿਅਸ ਨਾ ਬਕਰੇ ਦਾ ਹੁੰਦਾ ਹੈ, ਸਮਸਤ ਨਾ ਸਮਗਰ ਦਾ ਸਾਰੇ ਦਾ ਹੈ।
ਕੋਸ਼ ਅਨਮੈ ਬਹਿਰ ਕੋ ਜਾਣੋ ਸਕਲ ਸਰੀਰ।
ਤੇ ਅਨਮੈ ਕੋਸ਼ ਤਾਂ ਭਾਈ ਸਰੀਰ ਹੀ ਹੈ, ਪਹਿਲਾਂ ਇਕੱਠਾ ਹੀ ਵੇਰਵਾ ਦੇ ਦਿੱਤਾ ਵੀ ਇਹਦੇ ਉੱਤੇ ਆਨੰਦਮੈ ਕੋਸ਼ ਜਿਹੜਾ ਕਾਰਨ ਸਰੀਰ ਹੈ, ਇਹਦੇ ਉੱਤੇ ਤਿੰਨ ਕੋਸ਼ ਹੋਰ ਹਨ, ਤਿੰਨ ਤੇ ਇੱਕ ਚਾਰ, ਪੰਜਵਾਂ ਕੋਸ਼ ਅਨਮੈ ਕੋਸ਼ ਹੈ। ਉਹਦੇ ਉੱਤੇ ਕਹਿੰਦੇ ਵੀ ਅਨਮੈ ਕੋਸ਼ ਹੈ। ਤੇ ਕੋਸ਼ ਅਨਮੈ ਬਹਿਰ ਕੋ, ਉਹ ਬਾਹਰ ਦਾ ਸਰੀਰ ਜਿਹੜਾ ਸਾਧ ਸਿੰਘ ਜੀ ਸਥੂਲ ਸਰੀਰ ਹੈ, ਜਾਣੋ ਸਕਲ ਸਰੀਰ ਸਾਰਾ ਸਰੀਰ ਹੈ ਜਿਹੜਾ ਹੈ ਇਹ ਅਨਮੈ ਕੋਸ਼ ਹੈ। ਅਨਮੈ ਕੋਸ਼ ਤਾਂ ਕਹਿੰਦੇ ਅੰਨ ਤੋਂ ਬਣਿਆ ਹੋਇਆ, ਤੇ ਅੰਨ ਤੋਂ ਸਾਧ ਸਿੰਘ ਜੀ ਤੇ ਇਹਦਾ ਸਰੀਰ ਦਾ ਜਿਹੜਾ ਬੀਜ ਬਣਿਆ, ਉਹ ਬੀਜ ਤੋਂ ਸਾਧ ਸਿੰਘ ਜੀ ਜਿਹੜੇ ਮਾਂ ਕੀ ਰਖਤ ਪਿਤਾ ਬੁੰਦ ਧਾਰਾ, ਉਹ ਜਿਹੜਾ ਪਿਤਾ ਦੀ ਸਾਧ ਸਿੰਘ ਜੀ ਬਿੰਦ ਹੈ, ਤੇ ਇਹ ਅੰਨ ਤੋਂ ਹੀ ਪੈਦਾ ਹੁੰਦੀ ਹੈ ਸਾਧ ਸਿੰਘ ਜੀ। ਇਸ ਕਰਕੇ ਇਹਨੂੰ ਅਨਮੈ ਤਾਂ ਕਹਿੰਦੇ ਨੇ, ਇਹ ਸਾਰਾ ਸਰੀਰ ਅੰਨ ਤੋਂ ਹੀ ਬਣਿਆ ਹੋਇਆ। ਤੇ ਅਨਮੈ ਕੋਸ਼ ਸਰੀਰ ਸਾਰਾ ਸਰੀਰ ਜਾਣੋ, ਇਹ ਪੜਦਾ ਜਿਹੜਾ ਆਤਮਾ ਤੇ ਦਿੱਤਾ, ਇਹ ਅਨਮੈ ਕੋਸ਼ ਦਾ ਦਿੱਤਾ ਹੋਇਆ ਹੈ।
ਸਿਰ ਸਿਰ ਵਾਹੁ ਵਾਹੁ ਦੁਇ ਪ੍ਰਿਸ਼ਟ ਥਰੈ ਜਹ ਤੀਰ।
ਤੇ ਇਹ ਸਥੂਲ ਸਰੀਰ ਜਿਹੜਾ ਹੈ, ਇਹਦੇ ਸਾਧ ਸਿੰਘ ਜੀ ਜਿਹੜਾ ਸਿਰ ਹੈ, ਇਹ ਪੰਛੀ ਦੇ ਸਿਰ ਦੀ ਤਰ੍ਹਾਂ ਮੰਨ ਲਓ। ਇਹ ਤਾਂ ਸਿਰ ਤਾਂ ਬਿਲਕੁਲ ਉੱਕਣੀ ਬਣਿਆ, ਪੰਛੀ ਦੇ ਵੀ ਸਿਰ ਹੈ, ਮਨੁੱਖ ਦੇ ਸਿਰ ਹੈ। ਬਾਹੁ ਵਾਹੁ ਦੁਇ, ਦੋਨੇ ਬਾਹਾਂ, ਇਹ ਸਮਝ ਲਓ ਜਿਵੇਂ ਪੰਛੀ ਦੇ ਦੋ ਪਰ ਹੁੰਦੇ ਨੇ, ਇਹਦੇ ਬਾਹਾਂ ਲੱਗੀਆਂ ਹੋਈਆਂ। ਤੇ ਪ੍ਰਿਸ਼ਟ ਥਿਰ ਹੈ, ਜਿਹੜੀ ਪਿੱਠ ਹੈ ਆਪਣੀ, ਜਿਹਦੇ ਨਾਲ ਇਹ ਬਾਹਾਂ ਜੜੀਆਂ ਹੋਈਆਂ ਹਨ। ਤਿਗ ਆਪਣਾ ਸਰੀਰ, ਇਹ ਪੂੰਛ ਦੀ ਤਰ੍ਹਾਂ ਸਮਝ ਲਓ ਕਹਿੰਦੇ। ਤੇ ਤੀਰ ਇਹ ਤੀਜਵਾਨ ਜਾਣਨਾ ਕਰੋ, ਇਹ ਪੰਛੀ ਦੇ ਰੂਪ ਕਲੰਕਾਰ ਦੁਆਰਾ ਦੱਸ ਰਹੇ ਹਨ।
ਜੋ ਭਈ ਪੰਜ ਕੋਸ਼ ਪੰਛੀ ਪੰਜ ਕਹੇ,
ਪੰਜ ਕੋਸ਼ ਪੰਜ ਪੰਛੀ ਕਲਪ ਕੇ ਕਹੇ ਆ ਕਹਿੰਦੇ, ਤਾਂ ਕਿ ਗੱਲ ਸਮਝ ਆ ਜਾਵੇ।
ਬੀਜ ਵੇਦ ਕੇ ਸੰਤਨ ਲਹੇ,
ਇਹ ਵੇਦਾਂ ਦੇ ਅੰਦਰ ਕਹੇ ਹੋਏ ਸੰਤਾਂ ਨੇ ਉਥੋਂ ਵਿਚਾਰ ਕੇ ਲੋਕਾਂ ਨੂੰ ਦੱਸਿਆ ਕਿ ਗਿਆਨ ਦੇ ਵਿੱਚ ਭਾਈ ਇਹ ਪੰਜ ਕਿਸਮ ਦੇ ਕੋਸ਼ ਸਮਝਣ ਵਾਸਤੇ ਪੰਛੀ ਦੀ ਕਲਪਨਾ ਨਾਲ ਕਹੇ ਹਨ।
ਪੰਜ ਕਰਮ ਇੰਦਰੀ ਪੰਜ ਪ੍ਰਾਣ,
ਹੁਣ ਅਗਲੇ ਕੋਸ਼ ਦੱਸਦੇ ਹੈ। ਪੰਜ ਕਰਮ ਇੰਦਰੀਆਂ ਸਾਧ ਸਿੰਘ ਜੀ, ਤੇ ਪੰਜ ਇਹਨਾਂ ਕਰਮ ਇੰਦਰੀਆਂ ਦੇ ਨਾਲ ਪ੍ਰਾਣ ਇੰਦਰੇ ਬਈ,
ਪੰਜ ਪ੍ਰਾਣ,
ਪੰਜ ਪ੍ਰਾਣ ਇੰਦਰੇ, ਤੇ ਇਹ ਜਿਹੜੇ ਪੰਜ ਕਰਮ ਇੰਦਰੇ ਤੇ ਪੰਜ ਪ੍ਰਾਣ, ਇਹ ਦੋਨੇ ਸਾਧ ਸਿੰਘ ਜੀ ਇਕੱਠੇ ਹੋ ਜਾਣ, ਇਹਨੂੰ ਕੋਸ਼ ਨੂੰ ਕਹਿੰਦੇ ਨੇ ਪ੍ਰਾਣਮੈ। ਬੋਲੋ ਜੀ ਤੁਕ।
ਕੋਸ਼ ਪ੍ਰਾਣਮੈ ਜਾਣ ਸੁਜਾਨ,
ਇਹ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਿਓ ਜਾਣਨਾ ਕਰੋ, ਇਹ ਕੋਸ਼ ਦਾ ਨਾਮ ਪ੍ਰਾਣਮੈ ਕੋਸ਼ ਹੈ, ਜਿਹਦੇ ਚ ਕਰਮ ਔਰ ਪ੍ਰਾਣ ਪੰਜੇ ਇਕੱਠੇ ਹੋ ਕੇ ਦਸ ਹੋ ਗਏ, ਇਹਦਾ ਨਾਮ ਪ੍ਰਾਣਮੈ ਕੋਸ਼ ਹੈ ਜੇ।
ਇੱਕ ਪ੍ਰਾਣ ਕੀ ਚਾਰੋਂ ਪੌਣ,
ਹੁਣ ਇਧਰ ਇਹਦਾ ਪੰਛੀ ਕਿਵੇਂ ਬਣਾਉਣਾ, ਕਹਿੰਦੇ ਇੱਕ ਪ੍ਰਾਣ ਦੀਆਂ ਇਹ ਚਾਰ ਜਿਹੜੀਆਂ ਪੌਣ ਹਵਾ ਨ, ਉਹਨਾਂ ਨੂੰ ਇਸ ਤਰ੍ਹਾਂ ਕਲਪਨਾ ਕਰਕੇ ਸਮਝ ਲਵੋ।
ਸਿਰ ਇੱਕ ਪਰ ਦੋ ਪੂਛ ਇੱਕ ਤਾਨ,
ਇੱਕ ਨੂੰ ਸਿਰ ਸਮਝ ਲੋ ਤੇ ਦੋ ਪੌਣਾ ਨੂੰ ਅਸੱਜਾ ਖੱਬਾ ਪਰ ਸਮਝ ਲੋ, ਜਿਹੜੀ ਚੌਥੀ ਪੌਣ ਹੈ ਇਹ ਪੂਛ ਸਮਝ ਲਵੋ।
ਕਰਮ ਇੰਦਰੀਆਂ ਮਨ ਕੇ ਸਹਿਤ,
ਤੇ ਇਹ ਕਰਮ ਇੰਦਰੀਆਂ ਮਨ ਦੇ ਸਹਿਤ ਨਾਲ ਮਨ ਹੋਵੇ, ਕਰਮ ਇੰਦਰੀਆਂ ਹੋਣ ਪੰਜੇ ਤੇ ਛੇਵਾਂ ਮਨ ਹੋਵੇ।
ਕੋਸ਼ ਮਨੋ ਮੈਂ ਇਸ ਕੋ ਕਹਿਤ,
ਉਹਨੂੰ ਭਾਈ ਮਨੋਮੈ ਕੋਸ਼ ਕਹਿੰਦੇ ਆ। ਮਨੋਮੈ ਕੋਸ਼ ਦੇ ਪੰਜ ਕਰਮ ਇੰਦਰੀਆਂ ਤੇ ਮਨ ਹੁੰਦਾ, ਇਹ ਮਨੋਮੈ ਕੋਸ਼ ਬਣ ਜਾਂਦਾ।
ਗਿਰਾ ਵੈਖਰੀ ਇਸ ਕੋ ਸਿਰ ਹੈ,
ਇਹਦਾ ਸਾਧ ਸਿੰਘ ਜੀ ਫਿਰ ਚਾਰ ਬਾਣੀਆਂ ਹਨ, ਬੈਖਰੀ ਬਾਣੀ ਹੈ, ਮਧਮਾ ਬਾਣੀ ਹੈ, ਤੇ ਬੈਖਰੀ ਮਧਮ ਪਸੰਤੀ ਪਰਾ ਚਾਰ ਬਾਣੀਆਂ ਨੇ ਸਾਧ ਸਿੰਘ ਜੀ। ਚਾਰ ਖਾਣੀਆਂ ਨੇ, ਅੰਡਜ ਜੇਰਜ ਸੇਤਜ ਉਤਪੁਜ, ਖਾਣ ਨਾਮ ਭੰਡਾਰ ਦਾ ਹੁੰਦਾ, ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੋਵੇ, ਇਹ ਸੰਸਾਰ ਦੇ ਪੈਦਾ ਹੋਣ ਦੇ ਚਾਰ ਭੰਡਾਰ ਮੰਨੇ ਹੈ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ, ਪੂਰੀ ਸ੍ਰਿਸ਼ਟੀ ਦਾ ਚੌਥਾ ਹਿੱਸਾ ਆਂਡਿਆਂ ਤੋਂ ਪੈਦਾ ਹੁੰਦਾ। ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਉਹਦੇ ਚ ਪਸ਼ੂ ਨੂੰ ਜਿਵੇਂ ਚਾਰ ਪਾਏ ਜਿੰਨੇ ਵੀ ਤੇ ਆਪਣੇ ਵੀ ਸਾਧ ਸਿੰਘ ਜੀ, ਕਿਉਂਕਿ ਦੋ ਲੱਤਾਂ ਦੋ ਬਾਹਾਂ ਚਾਰ ਪਾਇਆਂ ਚ ਆਉਂਦੇ ਆ, ਇਹ ਆਪਾਂ ਵੀ ਜੇਰ ਦੇ ਵਿੱਚ ਲਿਪਟ ਹੀ ਜਨਮ ਲੈਂਦੇ ਹਾਂ। ਜਾ ਨਾ ਜਨਮਦਾ ਹੈ ਜੇਰਜ, ਜੇਰ ਤੋਂ ਪੈਦਾ ਜਨਮ ਲੈਣ ਵਾਲੇ, ਤੇ ਚੌਥਾ ਹਿੱਸਾ ਸੰਸਾਰ ਦਾ ਇਹਦੇ ਚ ਪੈਦਾ ਹੁੰਦਾ। ਅੰਡਜ ਜੇਰਜ ਸੇਤ ਅਜ, ਇਹ ਨਾਮ ਹੈ ਪਸੀਨੇ ਦਾ, ਪੱਥਰਾਂ ਦੇ ਪਸੀਨੇ ਦੇ ਵਿੱਚੋਂ ਵੀ, ਬਿਰਸ਼ਾਂ ਦੇ ਪਸੀਨੇ ਚੋਂ ਵੀ, ਮਨੁੱਖ ਦੇ ਪਸੀਨੇ ਚੋਂ ਵੀ ਜੂਆਂ ਲੀਖਾਂ ਪੈਂਦਾ ਹੁੰਦੀਆਂ ਹਨ। ਬਹੁਤ ਸਾਰੇ ਜੀਵ ਜਿਹੜੇ ਧਰਤੀ ਦੇ ਭੜਾਸ ਚੋਂ ਪੈਦਾ ਹੁੰਦੇ ਆ, ਉਹਨੂੰ ਸਿਹਤ ਅਜ, ਸਿਹਤ ਨਾਮ ਪਸੀਨੇ ਦਾ, ਸਿਹਤ ਅਜ ਉਹਦੇ ਚੋਂ ਪੈਦਾ ਹੋਣ ਵਾਲੇ। ਅੰਡਜ ਜੇਰ ਸਿਹਤ ਉਤਪੁਜ, ਉਤਪੁਜ ਕਹਿੰਦੇ ਜਿਹੜਾ ਧਰਤੀ ਦੇ ਵਿੱਚੋਂ ਭੂ ਨਾਮ ਧਰਤੀ ਦਾ ਜਨਮ ਲੈ ਕੇ ਉਤ ਤਾਂ ਨੂੰ ਪੈਦਾ ਹੋਣ ਪੌਦੇ, ਉਹਦਾ ਨਾਮ ਸਾਜ ਜੀ ਉਤਪੁਜ ਹੈ। ਸੋ ਇਸ ਕਰਕੇ ਨਾ ਚਾਰ ਖਾਣੀਆਂ ਨੇ, ਜਿਵੇਂ ਚਾਰ ਖਾਣੀਆਂ ਨੇ ਇਸੇ ਤਰ੍ਹਾਂ ਚਾਰ ਬਾਣੀਆਂ ਨੇ। ਉਹ ਜਿਹੜੀਆਂ ਚਾਰ ਬਾਣੀਆਂ ਨੇ ਜਿਹੜੀਆਂ ਆਵਾਜ਼ ਦੇ ਚਾਰ ਟਿਕਾਣੇ ਮੰਨੇ ਆ। ਪਹਿਲਾ ਟਿਕਾਣਾ ਜਿਹੜਾ ਅਸਥੂਲ ਹੈ, ਮੇਰੀ ਰਸਨਾ ਤੋਂ ਆਵਾਜ਼ ਨਿਕਲ ਰਹੀ ਹੈ, ਬੜੇ ਆਰਾਮ ਨਾਲ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ, ਤੇ ਇਹਨੂੰ ਕਹਿੰਦੇ ਨੇ ਬੈਖਰੀ। ਬੈਖਰੀ ਬੋਲ ਕੇ ਜਿਹੜਾ ਸ਼ਬਦ ਬੋਲਿਆ ਜਾਵੇ, ਮੈਂ ਬੋਲ ਰਿਹਾ, ਇਹ ਬੈਖਰੀ ਬਾਣੀ ਹੋ ਗਈ। ਇਸ ਤੋਂ ਬਾਅਦ ਫਿਰ ਮੱਧਮਾ ਦੂਜੇ ਨੰਬਰ ਤੇ ਆ ਜਾਏਗੀ। ਮੱਧਮਾ ਜਿਹੜੀ ਆ, ਬੁੱਲ ਤਾਂ ਹਿੱਲਣਗੇ ਪਰ ਆਵਾਜ਼ ਕੰਠ ਚ ਰਹਿ ਜੂ, ਇੱਥੋਂ ਬਾਹਰ ਨਹੀਂ ਨਿਕਲਣੀ। ਮੱਧਮ ਹੋ ਗਈ ਆਵਾਜ਼, ਸੁਣਨ ਵਾਲੇ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਗਾਲਾਂ ਕੱਢਦਾ ਕਿ ਰੱਬ ਦਾ ਨਾਂ ਲੈਂਦਾ, ਕੀ ਪਤਾ। ਤੇ ਕੋਈ ਇਹ ਵੀ ਅਨੁਮਾਨ ਲਾ ਸਕਦਾ ਵੀ ਮੈਨੂੰ ਦੇਖ ਕੇ ਬੁੜਬੁੜ ਕਰਦਾ, ਗਾਲਾਂ ਕੱਢਦਾ। ਕੋਈ ਇਹ ਵੀ ਅਨੁਮਾਨ ਲਾ ਸਕਦਾ ਵੀ ਨਹੀਂ ਬਈ ਇਹ ਕੋਈ ਬਾਣੀ ਪੜਦਾ ਹੋਊਗਾ। ਮੱਧਮ ਪਰ ਉਹਨੂੰ ਪਤਾ, ਉਹਨੂੰ ਪਤਾ ਕਿ ਮੈਂ ਜਾਪ ਕੀ ਕਰ ਰਿਹਾ, ਦੂਸਰੇ ਨੂੰ ਕੋਈ ਪਤਾ ਨਹੀਂ ਚੱਲਦਾ। ਸੂਖਮ ਹੋ ਗਈ ਆਵਾਜ਼, ਬੈਖਰੀ ਤੋਂ ਮੱਧਮਾਂ ਵਿੱਚ ਚਲੀ ਗਈ। ਮੱਧਮਾਂ ਤੋਂ ਅੱਗੇ ਸਾ ਬੈਖਰੀ, ਮੱਧਮ ਪਸੰਤੀ, ਤੇ ਪਸੰਤੀ ਦੇ ਵਿੱਚ ਨਾ ਬੁੱਲ ਹਿਲਦੇ ਆ ਨਾ ਜੀਭ ਹਿਲਦੀ ਹੈ, ਤੇ ਇੱਥੇ ਸਾਧ ਸਿੰਘ ਜੀ ਆਪਣੇ ਆਪ ਹਰਕਤ ਹੋ ਰਹੀ ਹੈ, ਆਵਾਜ਼ ਦੀ ਹਰਕਤ ਹੋ ਰਹੀ ਹੈ ਪਰ ਕੰਠ ਵਿੱਚ ਨਹੀਂ ਆਉਂਦੀ, ਹੇਠਾਂ ਰਹਿ ਗਈ। ਉਸ ਤੋਂ ਅੱਗੇ ਸਾਧ ਸਿੰਘ ਜੀ ਇਹ ਜਿਹੜੀ ਹਰਕਤ ਹੈ ਪ੍ਰਵਾਹ ਰੂਪ ਬਣ ਜਾਂਦੀ ਹੈ, ਉਹ ਫਿਰ ਧੁਨੀ ਦੇ ਵਿੱਚ ਬੈਖਰੀ, ਮੱਧਮ ਪਸੰਤੀ ਤੇ ਪਰਾ, ਪਰਾ ਨਾਮ ਧੁਨੀ ਦਾ। ਜਿਹੜੀ ਧੁਨੀ ਹੈ ਆਪਣੀ, ਇਹ ਸਰੀਰ ਦਾ ਧੁਰਾ, ਸਰੀਰ ਨੂੰ ਸਾਰੇ ਦਾ ਵਿਕਾਸ ਜਿਹੜਾ ਹੋਇਆ ਜਦੋਂ ਬੱਚਾ ਮਾਂ ਦੇ ਉਦਰ ਵਿੱਚ ਹੈ, ਉਦੋਂ ਸਾਧ ਸਿੰਘ ਜੀ ਇਹਦੇ ਨਾਲ ਇੱਕ ਲੰਮੀ ਨਾੜ ਜੁੜੀ ਹੋਈ ਹੈ, ਉਧਰ ਮਾਤਾ ਦੇ ਪੇਟ ਨਾਲ ਜੁੜੀ ਹੋਈ ਹੈ, ਇੱਧਰ ਸਾਧ ਸਿੰਘ ਜੀ ਬੱਚੇ ਦੇ ਨਾਲ ਜੁੜੀ ਹੋਈ ਹੈ, ਜਿਹਨੂੰ ਨਾੜੂਆ ਕਹਿੰਦੇ ਹੈ। ਪਸ਼ੂਆਂ ਦੇ ਵੀ ਹੁੰਦਾ ਹੈ, ਬੰਦੇ ਦੇ ਵੀ ਹੁੰਦਾ, ਉਹ ਬਾਅਦ ਚ ਕੱਟਦੇ ਆ ਡਾਕਟਰ ਜਨਮ ਲੈਣ ਤੋਂ ਬਾਅਦ, ਫਿਰ ਵੀ ਬੜੇ ਧਿਆਨ ਨਾਲ ਕੱਟਣਾ ਪੈਂਦਾ ਹੈ, ਅਣਗਹਿਲੀ ਹੋ ਜਾਏ ਬੱਚੇ ਦੀ ਮੌਤ ਹੋ ਸਕਦੀ ਹੈ। ਹੁਣ ਤੁਸੀਂ ਸੋਚੋ ਬੱਚੇ ਨੂੰ ਖੁਰਾਕ ਜਿਹੜੀ ਹੈ ਰੱਬ ਨੇ 9 ਮਹੀਨੇ ਕੁਝ ਦਿਨ ਮੂੰਹ ਥੀ ਤਾਂ ਖੁਰਾਕ ਜਾ ਨਹੀਂ ਸੀ ਰਹੀ, ਮੂੰਹ ਥੀ ਤਾਂ ਜਨਮ ਲੈਣ ਤੋਂ ਬਾਅਦ ਜਾਊਗੀ ਖੁਰਾਕ। ਜਦੋਂ ਮਾਤਾ ਦੇ ਉਦਰ ਵਿੱਚ ਹੈ ਉਦੋਂ ਸਾਧ ਸਿੰਘ ਇਹ ਧੁਨੀ ਜਿਹੜੀ ਹੈ ਇਹ ਸਾਡਾ ਮੂੰਹ ਬਣਿਆ ਹੋਇਆ ਸੀ, ਇਹਦੇ ਥੀ ਖੁਰਾਕ ਜਾ ਰਹੀ ਸੀ ਸਾਨੂੰ। ਮਾਤਾ ਦੇ ਖਾਧੇ ਪੀਤੇ ਵਿੱਚੋਂ ਸੂਖਮ ਰੂਪ ਹੋ ਕਰਕੇ ਖੁਰਾਕ ਜਿਹੜੀ ਹੈ, ਘਾੜਤ ਤਿਸ ਕੀ ਅਪਰ ਅਪਾਰ ਬਲਿਹਾਰ ਜਾਈਓ ਪਾਂਡੇ ਘੜਨ ਵਾਲੇ ਵਾਹਿਗੁਰੂ ਤੋਂ। ਇੱਕ ਤਾਂ ਇੱਕ ਸ਼ਕਲ ਵਰਗੀ ਸਕੇ ਭੈਣ ਭਾਈ 10 ਹੋਣ ਚਾਹੇ, ਇੱਕ ਦੂਜੇ ਦੀ ਸ਼ਕਲ ਮਹਾਂਦਰਾ ਤਾਂ ਪਊਗਾ, ਸ਼ਕਲ ਅਲੱਗ, ਫਿੰਗਰਾਂ ਅਲੱਗ, ਕਿਸੇ ਦੀਆਂ ਇੱਕ ਦੂਜੇ ਨਾਲ ਨਹੀਂ ਮਿਲਦੀਆਂ, ਅੱਖਾਂ ਦੀ ਪਹਿਚਾਣ ਅਲੱਗ, ਹੁਣ ਤਾਂ ਵਿਗਿਆਨੀ ਇਹ ਵੀ ਲੱਭ ਲਿਆ ਅੱਖਾਂ ਦੀ ਪਹਿਚਾਣ ਅਲੱਗ, ਅੱਖਾਂ ਨਹੀਂ ਕਿਸੇ ਵਰਗੀਆਂ ਇੱਕ ਦੂਜੇ ਦੀ। ਜਿਹੜੇ ਸੰਸਾਰ ਦੇ ਠੇਕੇਦਾਰ ਮਾਲ ਬਣਾਉਂਦੇ ਆ ਨਾ, ਇਹ ਤਾਂ ਇੱਕ ਸੰਚਾ ਬਣਾ ਲਿਆ ਇਹਨਾਂ ਨੇ, ਹੁਣ ਭੱਠੇ ਦੀਆਂ ਇੱਟਾਂ ਨੇ, ਇੱਕ ਸੰਚਾ ਬਣਾ ਲਿਆ, ਕਰੋੜਾਂ ਇੱਟਾਂ ਉਹੀਆਂ ਜਾਂ ਕੱਢ ਦੇਣੀਆਂ ਉਹਨਾਂ ਨੇ ਭੱਠੇ ਵਾਲਿਆਂ ਨੇ। ਕੋਈ ਵੀ ਸਾਧ ਸਿੰਘ ਜੀ ਫੈਕਟਰੀ ਹੈ, ਇੱਕ ਤਰ੍ਹਾਂ ਦਾ ਮਾਲ ਬਣਾਇਆ, ਸਟੈਂਪਾਂ ਲਾਈ ਜਾਣੀਆਂ ਸਾਰਿਆਂ ਦੇ, ਇੱਕੋ ਤਰ੍ਹਾਂ ਦਾ ਬਣਨਾ ਸਾਰਿਆਂ ਦਾ। ਪਰਮੇਸ਼ਰ ਨੇ ਇੱਕ ਸਰੀਰ ਵਾਸਤੇ ਜਿਹੜਾ ਸੰਚਾ ਇੱਕ ਵਾਰੀ ਬਣਾਤਾ ਮੁੜ ਕੇ ਵਰਤਿਆ ਨਹੀਂ, ਅਲੱਗ ਅਲੱਗ ਸਭ ਦਾ ਸਰੀਰ ਅਲੱਗ ਅਲੱਗ। ਤੇ ਫਿਰ ਪੈਦਾ ਹੋ ਕੇ ਇਹ ਅਗਿਆਨੀ ਕਹਿੰਦਾ ਰੱਬ ਕਿੱਥੇ ਆ ਜੀ, ਪਹਿਲਾਂ ਤੂੰ ਸੋਚਦਾ ਲੈ ਕਹਿ ਕੀ ਰਿਹਾ, ਰੱਬ ਤੋਂ ਬਿਨਾਂ ਤਾਂ ਬੋਲ ਵੀ ਨਹੀਂ ਸਕਦਾ ਤੂੰ, ਜੇ ਉਹਦੀ ਸੱਤਾ ਨਾ ਹੋਵੇ ਤੂੰ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ। ਸੱਤਾ ਦੇਣ ਵਾਲੇ ਨੂੰ ਚੈਲੰਜ ਕਰਦਾ ਜਿਹੜਾ ਕਹਿੰਦਾ ਰੱਬ ਹੈ ਨਹੀਂ, ਉਹ ਤਾਂ ਵਿੱਚ ਹੈ, ਸੱਤਾ ਦੇ ਰਿਹਾ ਤੈਨੂੰ। ਇਸ ਕਰਕੇ ਸਾਧ ਸੰਗਤ ਜੀ ਜਦੋਂ ਫਿਰ ਪਰਾ ਜਿਹੜੀ ਹੈ ਧੁਨੀ ਹੈ ਤੇ ਸਤਿਗੁਰੂ ਮਹਾਰਾਜ ਨੇ ਤੇ ਇਹ ਚਾਰ ਬਾਣੀਆਂ ਦੇ ਅੰਦਰ ਜਿਹੜਾ ਜਾਪ ਕਰਨ ਦੀ ਤਰਤੀਬ ਇਹ ਰੱਖੀ ਕਿ ਜਿਵੇਂ ਜਿਸ ਵੇਲੇ ਆਪਾਂ ਕੋਈ ਵੀ ਮੇਦੇ ਦੇ ਵਿੱਚ ਕੋਈ ਚੀਜ਼ ਭੇਜਣੀ ਹੈ ਜਿਹੜੀ ਮੇਦੇ ਵਿੱਚ ਜਾ ਕੇ ਸਾਡੇ ਸਰੀਰ ਨੂੰ ਉਹਨੇ ਦਿਲ ਨੂੰ ਦਿਮਾਗ ਨੂੰ ਸਾਰੇ ਸਰੀਰ ਨੂੰ ਉਹਦੀ ਵੰਡ ਅੰਦਰ ਇਹ ਪਰਮੇਸ਼ਰ ਨੇ ਐਸਾ ਹੀ ਐਟੋਮੈਟਿਕ ਸਿਸਟਮ ਬਣਾਇਆ ਹੋਇਆ ਮੂੰਹ ਤੀ ਖਾ ਕੇ ਮੇਦੇ ਚ ਜਿਹੜੀ ਚਲੀ ਗਈ ਖੁਰਾਕ ਉਹਦੇ ਸਾਥ ਸੰਗੀ ਫਿਰ ਸਾਰਾ ਰਸ ਧਾਤੂ ਬਣ ਕੇ ਸਪਲਾਈ ਕਿਵੇਂ ਕਰਨੀ ਹੈ ਇਹ ਪਰਮਾਤਮਾ ਹੀ ਜਾਣੇ ਕਿਹੜੇ ਤਰੀਕੇ ਨਾਲ ਕਿਵੇਂ ਕਿਵੇਂ ਵਿਗਿਆਨੀ ਆਪਣੇ ਆਪਣੇ ਤਰੀਕੇ ਨਾਲ ਦੱਸ ਰਿਹਾ ਆਯੁਰਵੈਦ ਵਾਲੇ ਆਪਣੇ ਤਰੀਕੇ ਨਾਲ ਦੱਸਦੇ ਮੁੱਕਦੀ ਗੱਲ ਇਹ ਹੈ ਜਿਹੜੀ ਚੀਜ਼ ਮੇਦੇ ਵਿੱਚ ਭੇਜਣੀ ਹੈ ਸਰੀਰ ਦਾ ਬਲ ਵਧਾਉਣ ਵਾਸਤੇ ਤਾਕਤ ਵਧਾਉਣ ਵਾਸਤੇ ਉਹ ਪਹਿਲਾਂ ਜੀਭ ਦੇ ਉੱਤੇ ਰੱਖ ਹੁੰਦੀ ਹੈ ਜੀਭ ਹਿਲਾ ਹਿਲਾ ਕੇ ਦੰਦਾਂ ਨੂੰ ਇਹ ਚੱਕੀ ਚੱਲਦੀ ਹੈ ਦੰਦ ਬੱਤੀ ਜਿਹੜੀ ਹੈ ਜੈਸੇ ਕਾਤੀ 30-32 ਹੈ 30-32 ਦੋ ਤਰ੍ਹਾਂ ਦੀ ਇਹਦੀ ਗਿਣਤੀ ਕੀਤੀ ਹੈ ਕੈਲਸ਼ੀਅਮ ਦੀ ਘਾਟ ਹੋਵੇ ਸਾਹ ਸੰਗੀ ਉਹ 30 ਹੁੰਦੇ ਹੈ ਨਹੀਂ ਤਾਂ ਕਈਆਂ ਦੇ 32 ਹੁੰਦੇ ਹੈ ਪੂਰੇ ਦੰਦ ਜਿਹੜੇ ਨੇ ਉਹ 32 ਨੇ ਇਹਨਾਂ 32 ਦੰਦਾਂ ਦਾ ਪੀਸਿਆ ਵਾਲਾ ਨਹੀਂ ਜਾਂਦਾ ਆਮ ਹੀ ਗੱਲ ਹੈ ਤਾਂ ਤੇ ਕਈਆਂ ਨੂੰ ਜੇ ਕੈਲਸ਼ੀਅਮ ਹੋਰ ਜ਼ਿਆਦਾ ਘਾਟ ਹੋਵੇ ਹੋਰ ਘੱਟ ਵੱਧ ਵੀ ਹੋ ਸਕਦੇ ਕਈਆਂ ਦੇ ਇੱਕ ਥਾਂ ਤੇ ਦੰਦ 2-2 ਜੰਮ ਪੈਂਦੇ ਨੇ ਕੈਲਸ਼ੀਅਮ ਵਧੀ ਹੁੰਦੀ ਹੈ ਉਹਦੇ ਕਰਕੇ ਐਸਾ ਵੀ ਹੈ ਤੇ ਉਹ ਫਿਰ ਸਾਧ ਸਿੰਘ ਜੀ ਇਹਨਾਂ ਦੰਦਾਂ ਥੀ ਪੀ ਕੇ ਅੰਦਰ ਮੇਦੇ ਨੂੰ ਦੇਣਾ ਵੈਸੇ ਤਾਂ ਅਸੂਲ ਇਹ ਬਣਦਾ ਹੈ ਬਈ 32 ਵਾਰ ਇੱਕ ਬੁਰਕੀ ਮੂੰਹ ਚ ਪਾ ਕੇ ਚਿੱਥੋ ਕੌਣ ਚਿੱਥੂਗਾ ਤੁਹਾਡੇ ਚੋਂ ਕਿਸੇ ਇੱਕ ਤੇ ਵੀ ਚਿੱਥੋ ਹੋਣੀ ਕਿਉਂਕਿ ਪਹਿਲਾਂ ਤੁਹਾਨੂੰ ਦੱਸਣ ਵਾਲੇ ਨਹੀਂ ਚੱਸਦਾ ਇੱਕਣ ਮੈਂ ਕਈ ਵਾਰ ਦੇਖਿਆ ਮੇਤੇ ਹੀ ਨਹੀਂ ਨਿਭਿਆ ਇਹ ਕੰਮ ਜਾਂ ਦੱਸਣ ਵਾਲੇ ਦੀ ਨਿਭਿਆ ਸੁਣਨ ਵਾਲੇ ਕਿਹੜਾ ਨਿਭਾਊਗਾ ਔਰ ਫਿਰ ਚਲੇ ਜਾਂਦੇ ਕਾਰਾਂ ਚ ਤਾਂ ਮੈਂ ਚਾਹ ਪੀਂਦੇ ਦੇਖਿਆ ਤੁਸੀਂ ਟੇਕੇ ਰਸੋਈ ਚ ਤਾਂ ਚਾਹ ਨਹੀਂ ਪੀ ਸਕਦੇ ਇੰਨੀ ਕਾਹਲੀ ਹੁੰਦੀ ਹੈ ਆ ਕਈ ਬੀਬੀਆਂ ਰਸਤੇ ਹੀ ਜਾਂਦੀਆਂ ਜਾਂਦੀਆਂ ਹਾਰ ਸ਼ਿੰਗਾਰ ਕਰਦੀਆਂ ਦੇਖੀਆਂ ਬੀਬੀਆਂ ਕਈ ਆ ਜਿਹੜੀਆਂ ਇੱਥੇ ਰਹਿੰਦੀਆਂ ਇੱਥੇ ਵਾਲੀਆਂ ਦੂਈਆਂ ਜਿਹੜੇ ਇੱਥੇ ਮਾਲਕ ਨੇ ਇਸ ਮੁਲਕ ਦੇ ਉਹ ਚਲੇ ਜਾਂਦੇ ਸੁਰਖੀ ਬਿੰਦੀ ਲਾਉਂਦੀਆਂ ਮੈਂ ਰਸਤੇ ਨੂੰ ਕੀ ਕਾਹਲੀ ਆਈ ਹੋਈ ਹੈ ਤੇ ਹੁਣ ਦੱਸੋ ਤੁਸੀਂ ਕਿਵੇਂ ਕਿਸ ਤਰ੍ਹਾਂ ਉਹਦੇ ਕੋਲ ਜਦੋਂ ਬੈਠਣ ਦਾ ਟਾਈਮ ਨੀ ਤੇ ਤੁਸੀਂ 32 ਵਾਰ ਇੱਕ ਬੁਰਕੀ ਚਿੱਥੋਗੇ ਨਾ ਸਾਰੀ ਰੋਟੀ ਦੇਖ ਲਓ ਕਿੰਨਾ ਟਾਈਮ ਲੱਗੂਗਾ ਉਸੇ ਵੇਲੇ ਬੀਬੀਆਂ ਨੇ ਕਹਿਣ ਲੱਗ ਜਾਣਾ ਕਿਉਂ ਜਗਾਲੀ ਜੀ ਕਰੀ ਜਾਂਦਾ ਤੂੰ ਰੋਟੀ ਖਾ ਕੇ ਭਰੇ ਹੋ ਜਾ ਭਲਾ ਕਿਹੜਾ ਮੰਨੂਗਾ ਇਹ ਕਿਸੇ ਨੇ ਨੀ ਕਰਨ ਦੇਣਾ ਇਹ ਪਰ ਅਸਲ ਗੱਲ ਇਹ ਹੈ ਜੇ 32 ਵਾਰ ਇੱਕ ਬੁਰਕੀ ਚਿੱਥੋ ਰੁੱਖੀ ਰੋਟੀ ਪਾ ਕੇ ਚਿੱਥ ਲੋ ਭਾਵੇਂ ਰਸ ਪੈਦਾ ਹੋ ਜੂ ਰਸ ਦਾਲ ਸਬਜ਼ੀ ਚੋਂ ਸਵਾਦ ਨਹੀਂ ਆਊਗਾ ਜਾਏ ਉਹਦੇ ਸਵਾਦ ਪੈਦਾ ਹੋ ਜੂ ਜਦ ਮੇਦੇ ਚ ਜਾਊ ਜਾਣ ਸਾਰ ਹਜ਼ਮ ਚੂਰਨ ਲੈਣ ਦੀ ਲੋੜ ਨਹੀਂ ਹੈ ਹਜ਼ਮ ਅਸੀਂ ਜਿਹੜਾ ਕੰਮ ਦੰਦਾਂ ਨੂੰ ਕਰਨਾ ਚਾਹੀਦਾ ਉਹ ਕੰਮ ਸੁੱਖ ਨਾਲ ਫਿਰ ਮੇਦੇ ਤੋਂ ਕਰਾਉਂਦੇ ਹਾਂ ਅਖੇ ਜੀ ਢਿੱਡ ਦੋਹਣ ਲੱਗ ਗਿਆ ਪਤਾ ਨਹੀਂ ਕੀ ਗੱਲ ਜੀ ਹਾਜ਼ਮਾ ਖਰਾਬ ਹੋ ਗਿਆ ਜਦੋਂ ਮੇਦੇ ਨਾਲ ਇੰਨੀ ਬੇਇਨਸਾਫੀ ਕਰਦੇ ਦੰਦਾਂ ਕੰਮ ਮੇਦੇ ਤੋਂ ਲੈਂਦੇ ਬਿਮਾਰ ਤਾਂ ਹੋਵਾਂਗੇ ਅਸੀਂ ਓਮ ਬ੍ਰਹਮ ਗਿਆਨ ਦੀਆਂ ਗੱਲਾਂ ਰੋਟੀ ਖਾਣ ਦਾ ਪਤਾ ਨਹੀਂ ਸਾਨੂੰ ਵੀ ਰੋਟੀ ਕਿਵੇਂ ਖਾਈਦੀ ਹੈ ਇਹ ਤਾਂ ਬਾਹਰ ਦੀ ਗੱਲ ਹੈ ਜਿਹੜੀ ਮੈਂ ਕਰ ਰਿਹਾ ਤੇ ਐਨ ਬਰੀਕ ਚਿੱਥ ਕੇ ਜਦੋਂ ਅੰਦਰ ਦਿਆਂਗੇ ਜਦੇ ਹਜ਼ਮ ਹੋਊਗਾ ਤਾਕਤ ਬਣੂਗੀ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਨਾਮ ਪਹਿਲਾਂ ਰਸਨਾ ਤੇ ਨਹੀਂ ਟਿਕਦਾ ਧੁਨੀ ਚ ਨਹੀਂ ਜਾਣਾ ਮੇਧਾ ਬੁੱਧ ਦਾ ਨਾਮ ਕਰੋ ਮੇਦ ਮੇਧਾ ਜਥਾ ਕੁੰ ਤਰਵੈਣੀ ਹੇ ਮੇਰੇ ਪਰਮੇਸ਼ਰ ਮੇਰੀ ਬੁੱਧ ਨੂੰ ਇੰਨੀ ਪਵਿੱਤਰ ਕਰ ਦਿਓ ਜਿਵੇਂ ਤਰਵੈਣੀ ਦਾ ਜਲ ਹੈ ਕਰੋ ਮੇਦ ਮੇਧਾ ਜਥਾ ਕੰਗ ਕੰਗ ਨਾਮ ਪਾਣੀ ਦਾ ਸੰਸਕ੍ਰਿਤ ਜਥਾ ਕੰਗ ਤਰਵੈਣੀ ਜਿਵੇਂ ਤਰਵੈਣੀ ਦਾ ਪਾਣੀ ਪਵਿੱਤਰ ਹੈ ਮੇਦੇ ਦੇ ਅੰਦਰ ਯਾਨੀ ਬੁੱਧ ਦੇ ਅੰਦਰ ਜਿਹੜੇ ਸ਼ਬਦ ਨੇ ਜਾਣਾ ਹੈ ਤੇ ਉਹਨੂੰ ਪਹਿਲਾਂ ਰਸਨਾ ਤੇ ਇੰਨਾ ਰਟ ਲੈਣਾ ਉਹ ਸ਼ਬਦ ਨੂੰ ਉਹੀ ਜੀ ਧੁਨ ਨੂੰ ਜਿਹੜੀ ਅੱਗੇ ਜਾ ਕੇ ਧੁਨੀ ਵਿੱਚ ਪਰਾ ਬਾਣੀ ਵਿੱਚ ਜਾਣੀ ਜਿਹੜੀ ਉਹਨੂੰ ਪਹਿਲਾਂ ਬੈਖਰੀ ਤੇ ਪੂਰੀ ਮਿਹਨਤ ਕਰਨੀ ਤੇ ਉਦੋਂ ਬਾਅਦ ਵਾਰੀ ਆਏਗੀ ਮਧਮਾਂ ਦੀ ਕੰਠ ਵਿੱਚ ਚਲਾ ਜਾਏਗਾ ਸਾਰੀਆਂ ਚਾਰੇ ਬਾਣੀਆਂ ਦੇ 7-7, 8-8 ਪ੍ਰਮਾਣ ਗੁਰੂ ਗ੍ਰੰਥ ਸਾਹਿਬ ਚੋਂ ਲਹਿਦੇ ਚੁਣ ਕੇ ਰੱਖੇ ਤਾਂ ਕਿ ਇਹਦਾ ਪਤਾ ਚੱਲੇ ਵੀ ਮਹਾਰਾਜ ਸਾਹਿਬ ਫਲਾਨੇ ਅੰਗ ਤੇ ਆਹ ਇੱਥੇ ਇਸ ਬਾਣੀ ਦੇ ਲਈ ਕਿ ਇੱਥੇ ਆਹ ਕਹਿ ਰਹੇ ਹੈ ਮੈਂ ਆਪਣੇ ਕੋਲ ਉਹਨੂੰ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਬੈਖਰੀ ਤੋਂ ਸਾਧ ਸੰਗਤ ਜੀ ਜਦੋਂ ਮਧਮਾਂ ਚ ਜਾਵਾਂਗੇ 1000 ਗੁਣਾ ਜ਼ਿਆਦਾ ਫਲ ਦਾ ਅੰਤਰਾ ਹੋ ਜਾਏਗਾ ਮਹਾਤਮ ਵੱਧ ਜਾਏਗਾ ਖੇਚਲ ਥੋੜੀ ਕਰਨੀ ਪਊਗੀ ਉਸ ਤੋਂ ਬਾਅਦ ਬੈਖਰੀ ਮਧਮ ਪਸੰਤੀ ਵਿੱਚ ਉਦੋਂ ਜ਼ਿਆਦਾ ਮਹਾਤਮ 1000 ਗੁਣਾ ਹੋਰ ਜ਼ਿਆਦਾ ਮਹਾਤਮ ਜਦੋਂ ਪਰਾ ਵਿੱਚ ਟਿਕ ਗਿਆ ਫਿਰ ਉੱਥੇ ਜਾ ਕੇ ਬੁੱਧ ਨੂੰ ਨਾਮ ਹਜ਼ਮ ਕਰਨਾ ਕੋਈ ਔਖਾ ਨਹੀਂ ਹੈ ਕਿਉਂਕਿ ਚਿੱਥੇ ਇੰਨਾ ਦਿੱਤਾ ਪਹਿਲਾਂ मेहनत ही नहीं कर दिती, रोग पैदा ही कोई नहीं होया, ते उथे जाके धुन मह ध्यान, गुरु ग्रंथ साहिब जी फरमाउंदे धुन मह ध्यान, ध्यान मह जानिया गुरमुख अकथ कहानी, अकथ कहानी बन जाएगी। ए चार बाणियां साध सिंह जी उन्हां दा भाई साहिब बेरवा दिंदे आ, ते इस करके आओ समा थोड़ा रहिंदा, मेरी तां निगाह हुण गई आ टाइम पीस करनी, इहदा चलिया समा तां हथों कोश आपां पूरे करने हैं। चल भाई अगे बोल।
गिरा वैखरी इसको सिर है,
गिरा जिहड़ी वैखरी बाणी है इहदा पंछी दे चलदा ने, पंछी दा प्रकरण, इहदा सिर समझ लो पंछी दा। गिरा जिहड़ी बाणी है, गिरा वैखरी इसको सिर है, ए समझो सिर है इसका, इस कोश का समझो जी। पसंती
पसंती मधमा जुग पर है,
पसंती ते मधमा ए दोने पंछी दे पर समझ लो जिन्हां नाल उड़दा है।
परा पूछ ए जान सुजान,
जेड़ी भाई परा वाणिया इन पूछ समझ लो, ए आसरा रूप है सारे दा।
भयो बेहंगम इसी विधान,
ए विधान दे नाल पंछी दे रूप कलंकार द्वारा कहिंदे समझा दिता जी।
पंचो इंद्रे ज्ञान सुहाए,
पंजे इंद्रे ते ज्ञान सास ज्ञान इंद्रे जेड़े न, पंज ज्ञान इंद्रिय सुहाए शोभनीक जड़े हो रहे हन।
और खसमी बुद्ध मिलाए,
छेवीं एदे विच बुद्ध मिल जाए, छेवीं बुद्ध जिवें कर्म इंद्रिया नाल मन मिल गया ओ मनोमय कोश बन गया, जदों पंज ज्ञान इंद्रिया नाल बुद्ध मिल गई तां उत्थे दस दिन भाई इहनूं विज्ञानमय कोश कहिंदे ने। बुद्ध जिदे च मिल गई ज्ञान इंद्रिया दे नाल,
कोश विज्ञानमय इह जानो,
ए जानना करो कि यह कोश विज्ञानमय है। इस तरह यह पंज कोश हन जी,
फिर सम इह पंछी पहचानो,
उन्हां दी तरह इहनूं भी पंछी दी तरह समझो भाई। एदे जेड़े चार हिस्से करके, एक नूं सिर बना लो, दो नूं सास नहीं पर बना लो, एक नूं पूंछ बना लो, गल ओही आपां हुण समां भी बचाउणा करिए। हां जी अगे चलो।
तीन कोश को जो करे बखान,
ए जेड़े तीन कोश बखान करे न आनंदमय कोश तों बाद,
लिंग शरीर पछान,
ए जेड़ा भाई इहनूं समुचे नूं लिंग शरीर कहिंदे न। लिंग शरीर दा दूसरा नाम है सूखम शरीर, ओहदे च कीन पंज ज्ञान इंद्रे, पंज कर्म इंद्रे, पंज प्राण, पंज तिया पंद्रह, मन अर बुद्ध दो एदे विच मिला लिए सतारा हो गए। सतारा तत्तां दा सूखम शरीर बनदा है, ओ सास जी इहनूं लिंग शरीर कहिंदे हन जी।
पंच कोशरो तीन शरीर,
पंजे कोश तीन शरीरां दे विच, पंज कोश हन तीन शरीर हन।
वर्णन करें लखो और तीर,
हे तीर जवान ए ऐसे वर्णन कीते हन के तीन शरीर न, ते कोठड़े मैं कोठड़ी परम कोठी विचार, ਇਹ ਕੋਠੇ ਚ ਇੱਕ ਹੋਰ ਕੋਠਾ ਸੂਖਮ ਸਰੀਰ, ਉਹਦੇ ਵਿਚ ਕਾਰਨ ਸਰੀਰ ਹੈ, ਉਹਦੇ ਵਿਚ ਫਿਰ ਕਹਿੰਦੇ ਨੇ ਆਪਣਾ ਘਰ ਹੈ। ਸਾਧ ਸਿੰਘ ਜੀ ਹੁਣ ਤਾਂ ਵੇਖ ਰਹੇ ਹੋਏ ਫਿਰਦੇ, ਘਰ ਕਿੱਥੇ ਆ ਜਿਹਨੂੰ ਆਪਣਾ ਮੰਨਦੇ, ਘਰ ਆਪਣੇ ਨਾ, ਇਹ ਘਰ ਛੱਡਣੇ ਰਹਿਣ ਨਾ ਕੋਈ, ਇਹ ਤਾਂ ਬਗਾਨੇ ਕਰਨ, ਕਿਹਨੇ ਰਹਿਣ ਦੇਣਾ, ਅਰਥੀ ਬੰਨ ਕੇ ਤੋਰ ਦੇਣਾ, ਚਲੋ ਜੀ ਫਿਊਨਲ ਹੈ ਫਲਾਣੇ ਦਾ, ਆਉਣਗੇ ਫਿਊਨਲ ਤੇ ਆਪਾਂ ਜਾਣੇ ਆ, ਆਪਣੇ ਤੇ ਵੀ ਆਉਣਗੇ ਲੋਕ, ਇਹ ਘਰ ਨੀ ਹੈਗੇ ਆਪਣੇ, ਆਪਣਾ ਘਰ ਹੈ ਨਿੱਜ ਘਰ ਮਹਿਲ, ਬੜਾ ਸੁੰਦਰ ਮਹਿਲ ਹੈ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹਰ ਨਾ ਹੋਏ ਗੋ ਫੇਰਾ, ਉਹ ਮਹਿਲ ਵਿੱਚ ਜਾ ਕੇ ਕਿੱਥੇ ਆਜੂਗਾ ਦੁਬਾਰੇ ਭਾਈ। ਸੋ ਇਸ ਪ੍ਰਕਾਰ ਦੱਸਦੇ ਹਨ ਸਤਚੇਤਨ,
ਸਤਚੇਤਨ ਆਨੰਦ ਸਰੂਪ,
ਉਹ ਸਤਚੇਤਨ ਆਨੰਦ ਸਰੂਪ ਹੈ ਆਪਣਾ।
ਸੂਖਮ ਤੇ ਸੂਖਮ ਅਨਰੂਪ,
ਸੂਖਮ ਤੇ ਸੂਖਮ ਕਰ ਜਿਹਨੇ ਬਿਰਧਨ ਬਿਰਧ ਬਤਾਏ, ਸੂਖਮ ਤੇ ਸੂਖਮ ਹੈ ਬਹੁਤ ਜ਼ਿਆਦੇ, ਐਸਾ ਸਾਸਵੀ ਆਤਮਾ ਹੈ ਤਿੰਨਾ ਕੋਸ਼ਾਂ, ਪੰਜੇ ਕੋਸ਼ਾਂ ਤਿੰਨਾ ਸਰੀਰਾਂ ਤੋਂ ਪਰੇ,
ਅਨਰੂਪ
ਉਪਮਾ ਤੋਂ ਰਹਿ ਸਾਸ ਜੀ। ਇਸ ਪ੍ਰਕਾਰ ਦੱਸਦੇ ਹਨ
ਇੰਦਰੇ ਥੂਲ ਵਿਸੇ ਕਿਮ ਹੋਏ,
ਤੇ ਹੁਣ ਇਹ ਦੱਸਦੇ ਆ ਕਹਿੰਦੇ ਇੰਦਰੇ ਜਿਹੜੇ ਨ, ਤੇ ਇਹ ਕਿਆ ਬਾਤ ਹੈ, ਕਹਿੰਦੇ ਇਹ ਕਿਉਂ ਨੀ ਜਾਣ ਸਕਦੇ, ਉਹਦਾ ਉੱਤਰ ਦੇ ਹਨ। ਕਹਿੰਦੇ ਇੰਦਰੇ ਥੂਲ, ਇੰਦਰੇ ਤਾਂ ਸਥੂਲ ਨ ਭਾਈ, ਇਹਨਾਂ ਦੇ ਵਿਸ਼ੇ ਕਿਵੇਂ ਹੋਵੇ ਆਤਮਾ, ਇੰਦਰੇ ਕਿਵੇਂ ਦੇ, ਅੱਖਾਂ ਕਿਵੇਂ ਦੇਖ ਲੈਣਗੀਆਂ, ਕੰਨ ਕਿਵੇਂ ਸੁਣ ਲੈਣਗੇ, ਨਾਸਕਾਂ ਕਿਵੇਂ ਸੁੰਘ ਲੈਣਗੀਆਂ, ਜੀਭ ਕਿਵੇਂ ਲਖ ਲੂ, ਇਹ ਤਾਂ ਇੰਦਰੇ ਅਸਥੂਲ ਹਨ।
ਬੁੱਧ ਸੂਖਮ ਤੇ ਲਖੀਐ ਸੋਏ,
ਸੂਖਮ ਬੁੱਧ ਉਹ ਜਾਣੂਗੀ ਇਸ ਨੂੰ, ਇਸ ਕਰਕੇ ਬੁੱਧੀ ਬਧੇਰ ਆਤਮਾ, ਤੇ ਉਹ ਇਸ ਨੂੰ ਜਾਣ ਸਕਦੀ ਹੈ, ਕਿਉਂਕਿ ਬੁੱਧ ਜਿਹੜੀ ਹੈ ਪਰਮਾਤਮਾ ਦੇ ਨੇੜੇ ਹੈ, ਸਭ ਤੋਂ ਵੱਧ ਬ੍ਰਹਮ ਦੇ ਨੇੜੇ ਬੁੱਧ ਵਸਦੀ ਹੈ। ਉਹ ਦੱਸਦੇ ਹਨ ਜੀ
ਜਿਸ ਕੇ ਟਿਕ ਵਰਤੀ ਬੁੱਧ ਏਕ,
ਉਹ ਜਿਹੜੀ ਪਰਮਾਤਮਾ ਦੀ ਅੰਸ਼ ਹੈ ਸਾਡੇ ਅੰਦਰ ਸਾਧ ਸਿੰਘ ਜੀ, ਉਹਦੇ ਨੇੜੇ ਸਭ ਤੋਂ ਨੇੜੇ ਬੁੱਧ ਰਹਿੰਦੀ ਹੈ, ਇਸ ਕਰਕੇ ਉਹ ਬੁੱਧ ਦੁਆਰਾ ਨਾ, ਬੁੱਧ ਕਿਵੇਂ ਜਾਣੂਗੀ, ਗਿਆਨ ਦੁਆਰਾ, ਉਸ ਤਰ੍ਹਾਂ ਤਾਂ ਜਾਣ ਨਹੀਂ ਸਕਦੀ, ਉਹਦੇ ਢਿੱਗ ਨੇੜੇ ਇੱਕ ਬੁੱਧ ਵਰਤਦੀ ਹੈ
ਜਾਂ ਤੇ ਇਹ ਲੱਕ ਸਕੇ ਹੈ ਵਿਵੇਕ।
ਇਸ ਕਰਕੇ ਫਿਰ ਗਿਆਨ ਨੂੰ ਕੇਵਲ ਬੁੱਧ ਜਾਣ ਸਕਦੀ ਆ, ਹੋਰ ਨਹੀਂ।
ਰਜੋ ਜੋ ਮਨ ਕੋ ਮਹਿਜ ਪ੍ਰਵਾਹ,
ਤੇ ਜਿਹੜਾ ਜਿਹੜਾ ਮਨ ਦਾ ਅਹਿਸਾਸ ਨਹੀਂ ਪ੍ਰਵਾਹ ਹੈ, ਇੰਦਰੀਆਂ ਦਾ ਪ੍ਰਵਾਹ ਹੈ ਬਹੁਤ ਜ਼ਿਆਦਾ। ਰਚਿਓ ਜੋ ਮਨ ਕੋ ਮਹਿਦ ਪ੍ਰਵਾਹ, ਬਹੁਤਾ ਪ੍ਰਵਾਹ ਜਿਹੜਾ ਹੈ ਉਹ ਦੱਸਦੇ ਹਨ ਜੀ।
ਕਰਿਓ ਬਹਿਰ ਕੋ ਅੰਤਰ ਨਾ ਹੈ,
ਤੇ ਉਹ ਹੁਣ ਕਰਿਓ ਬਹਿਰ ਕੋ ਅੰਤਰ ਨਾ ਹੈ, ਉਹ ਅੰਦਰ ਨੂੰ ਨਹੀਂ ਬਾਹਰ ਨੂੰ ਅਹਿਸਾਸ ਜੀ। ਸੋ ਇਸ ਕਰਕੇ ਇਹ ਦੱਸ ਰਹੇ ਹਨ ਕਿ ਜਿਹੜੇ ਅਸਥੂਲ ਵਿਸ਼ੇ ਨੇ ਉਹ ਅਸਥੂਲ ਪਾਸੇ ਨੂੰ ਇਹ ਕਿਉਂ ਜਾ ਰਹੇ ਨੇ ਇੰਦਰੀ ਔਰ ਮਨ, ਉਹਦਾ ਕਾਰਨ ਦੱਸਦੇ। ਰਚਿਓ ਮਨ ਕੋ ਮਹਿਦ ਪ੍ਰਵਾਹ, ਕਰਿਓ ਬਹਿਰ ਕੋ ਅੰਤਰ ਨਾ ਹੈ। ਇਹ ਅੰਦਰ ਕਹਿੰਦੇ ਜਾਵੇ ਕਿਵੇਂ? ਇਹ ਤਾਂ ਸਥੂਲ ਵਿਸ਼ੇ, ਇਹ ਆਤਮਾ ਨੂੰ ਨਹੀਂ ਗ੍ਰਹਿਣ ਕਰ ਸਕਦੇ, ਇਸ ਕਰਕੇ ਮਨ ਵੀ ਨਹੀਂ ਜਾਣ ਸਕਦਾ, ਇੰਦਰੇ ਵੀ ਨਹੀਂ ਜਾਣ ਸਕਦੇ ਹਨ।
ਤੇ ਇੰਦਰੇ ਜੇ ਪੰਚੋ ਗਿਆਨ,
ਇਸੇ ਤਰ੍ਹਾਂ ਕਹਿੰਦੇ ਚਲੋ ਇਹ ਤਾਂ ਸੀ ਮਨ ਔਰ ਕਰਮ ਇੰਦਰੇ, ਕਹਿੰਦੇ ਇਸੇ ਤਰ੍ਹਾਂ ਜਿਹੜੇ ਗਿਆਨ ਇੰਦਰੇ ਉਹ ਕਿਹੜਾ ਜਾਣ ਸਕਦੇ ਨੇ? ਗਿਆਨ ਇੰਦਰੇ ਵੀ ਨਹੀਂ ਜਾਣ ਸਕਦੇ, ਜਿਵੇਂ ਕਰਮ ਇੰਦਰੀ ਨਹੀਂ ਜਾਣਦੇ, ਮਨ ਨਹੀਂ ਜਾਣ ਸਕਦਾ, ਕਰਮ ਇੰਦਰੇ ਵੀ ਨਹੀਂ ਜਾਣਦੇ ਹਨ।
ਇਨਕੋ ਪੀ ਕੀ ਵਹਿਰ ਪਿਆਨ,
ਪੰਜੇ ਗਿਆਨ ਇੰਦਰੇ ਉਹ ਵੀ ਨਹੀਂ, ਕਿਉਂਕਿ ਗਿਆਨ ਇੰਦਰੀ ਦਾ ਵੀ ਪ੍ਰਭਾਵ ਬਾਹਰ ਨੂੰ ਹੀ ਹੈ, ਉਹ ਵੀ ਅੰਤਰਮੁਖ ਨਹੀਂ ਹੈ, ਬਾਹਰ ਹੈ।
ਪੰਚੋ ਵਿਸ਼ੇ ਬਹਿਰ ਕੋ ਗਹਿ,
ਉਹ ਪੰਜੇ ਸਾਸ ਨਹੀਂ, ਇਹਨਾਂ ਦੇ ਵਿਸ਼ੇ ਬਾਹਰ ਨੂੰ ਹੀ ਗ੍ਰਹਿਣ ਕਰਦੇ ਹੈ, ਅਸਥੂਲ ਹਨ।
ਇਸ ਪ੍ਰਕਾਰ ਮਨ ਕੋ ਨ ਲਹਿ,
ਇਸ ਕਰਕੇ ਫਿਰ ਉਹ ਮਨ ਨੂੰ ਨਹੀਂ ਲੈ ਸਕਦੇ, ਕਿਉਂਕਿ ਇਹ ਮਨ ਨੂੰ ਨਹੀਂ ਗ੍ਰਹਿਣ ਕਰ ਸਕਦੇ ਜਿਹੜੇ ਇੰਦਰੇ ਨੇ, ਇੰਦਰੀਆਂ ਨੂੰ ਆਸਰਾ ਦੇਣ ਵਾਲਾ ਮਨ ਹੈ, ਤੇ ਇਸ ਕਰਕੇ ਮਨ ਨੂੰ ਵੀ ਨਹੀਂ ਦੇਖ ਸਕਦੇ। ਹੁਣ ਕੋਈ ਹੈ ਆਪਣੇ ਵਿੱਚ ਐਸਾ ਜਿਹੜਾ ਕਹਿ ਦੇ ਵੀ ਮੈਂ ਆਪਣੀਆਂ ਅੱਖਾਂ ਨਾਲ ਆਪਣਾ ਮਨ ਦੇਖਿਆ? ਕੋਈ ਵੀ ਨਹੀਂ ਐਸਾ ਲੱਭਣਾ, ਕਿਉਂਕਿ ਅੱਖਾਂ ਦੇਖ ਹੀ ਨਹੀਂ ਸਕਦੀਆਂ ਮਨ ਨੂੰ, ਅੱਖਾਂ ਬਾਹਰ ਦੀਆਂ ਚੀਜ਼ਾਂ ਦੇਖ ਸਕਦੀਆਂ ਹਨ, ਮਨ ਅੰਦਰ ਰਹਿੰਦਾ, ਉਹਨੂੰ ਕਿਵੇਂ ਦੇਖਣਗੀਆਂ ਇਹ? ਮਨ ਦਾ ਤਾਂ ਵਿਸ਼ੇ ਅੱਖਾਂ ਦਾ ਵਿਸ਼ੇ ਹੀ ਨਹੀਂ ਮਨ, ਉਹ ਅੰਦਰ ਹੈ। ਇਸ ਕਰਕੇ ਕਹਿੰਦੇ ਇਹਦਾ ਪ੍ਰਭਾਵ ਵਿਸ਼ਿਆਂ ਦਾ, ਜਿਹੜੇ ਪੰਚੋ ਵਿਸ਼ੇ ਬਹਿਰ ਕੋ ਗਹਿ, ਤੇ ਸ਼ਬਦ ਸਪਰਸ਼ ਰੂਪ ਦਾ ਸੰਗੰਧ ਆਦਿ ਕਿਮ ਇਸ ਪ੍ਰਕਾਰ ਮਨ ਕੋ ਨਹਿ ਲੈ, ਮਨ ਨੂੰ ਨਹੀਂ ਜਾਣ ਸਕਦੇ। ਮਨ ਸਾਵਧਾਨ,
ਮਨ ਸਾਵਧਾਨ ਹੋਈ ਇਹਨੇ ਪ੍ਰੇਰਿਆ,
ਮਨ ਸਾਵਧਾਨ ਹੋ ਕੇ ਇਹਨੂੰ ਪ੍ਰੇਰਨਾ ਕਰਦਾ, ਅੱਖਾਂ ਨੂੰ ਹੁਕਮ ਕਰਦਾ, ਕੰਨਾਂ ਨੂੰ ਕਰਦਾ, ਜੀਭ ਨੂੰ ਕਰਦਾ, ਪੈਰਾਂ ਹੱਥਾਂ ਕਰਮ ਇਹਦੇ ਸਾਰਿਆਂ ਦਾ ਕੰਟਰੋਲ ਮਨ ਹੀ ਹੈ, ਉਹ ਇਹਨਾਂ ਨੂੰ ਪ੍ਰੇਰਨਾ ਕਰਦਾ ਹੈ।
ਪ੍ਰੇਰਿਤ ਕੋ ਹਟਕਰ ਨਹਿ ਹੇਰੈ,
ਉਹ ਫਿਰ ਇਹ ਜਿਹੜੇ ਨੇ ਪ੍ਰੇਰਨਾ ਕਰਨ ਵਾਲੇ ਨੂੰ ਮੁੜ ਕੇ ਦੇਖ ਨਹੀਂ ਸਕਦੇ, ਵੀ ਮਨ ਕਰਦਾ, ਮਨ ਪ੍ਰੇਰਨਾ, ਪਰ ਮਨ ਨੂੰ ਇਹ ਦੇਖ ਨਹੀਂ ਸਕਦੇ, ਬਾਹਰ ਨੂੰ ਇਹ ਜਾਣਗੇ, ਪਿੱਛਾ ਮੁੜ ਕੇ ਨਹੀਂ ਦੇਖ ਸਕਦੇ ਵੀ ਪਿੱਛੇ ਕੌਣ ਹੈ ਸਾਡੇ, ਕੌਣ ਪ੍ਰੇਰਨਾ ਕਰਦਾ, ਉਹ ਮਨ ਹੈ, ਉਹਨੂੰ ਦੇਖ ਨਹੀਂ ਸਕਦੇ ਜਿਹੜੇ ਇੰਦਰੇ ਹਨ।
ਮਨ ਸੂਖਮ ਇੰਦਰੇ ਹੈ ਥੂਲ,
ਕਾਰਨ ਕਹਿੰਦੇ ਮਨ ਸੂਖਮ ਹੈ, ਇੰਦਰੇ ਅਸਥੂਲ, ਅਸਥੂਲ ਚੀਜ਼ ਸੂਖਮ ਨੂੰ ਦੇਖ ਨਹੀਂ ਸਕਦੀ, ਇਹ ਮੁਸ਼ਕਲ ਹੈ ਜੀ।
ਜਾਂ ਤੇ ਇਨਕੋ ਵਿਸ਼ੇ ਨਾ ਮੂਲ,
ਇਸ ਕਰਕੇ ਕਦਾ ਚਿੱਤ ਇਹਦਾ ਵਿਸ਼ੇ ਨਹੀਂ ਹੈ, ਇੰਦਰੀਆਂ ਦੇ ਵਿਸ਼ੇ ਨਹੀਂ ਹੈ ਜਿਹੜਾ ਮਨ ਹੈ।
ਤੈਸੇ ਮਨ ਕੋ ਵਿਸ਼ੇ ਨਾ ਆਤਮ,
ਹੁਣ ਮਨ ਦਾ ਵਿਸ਼ਾ ਆਤਮਾ ਨਹੀਂ ਹੈ, ਆਤਮਾ ਦੇ ਮੁਕਾਬਲੇ ਚ ਮਨ ਅਸਥੂਲ ਹੈ, ਇਸ ਕਰਕੇ ਇਹ ਨਹੀਂ ਦੇਖ ਸਕਦੇ।
ਜਾਣ ਸਕੇ ਨਹਿ ਅਹਿ ਅਨਾਤਮ,
ਕਿਉਂਕਿ ਇਹ ਅਨਾਤਮ ਹੈ, ਜੜ ਹੈ, ਆਤਮਾ ਦੇ ਮੁਕਾਬਲੇ ਦੀ ਜੜ ਹੈ, ਕਿਉਂਕਿ ਜੜ ਪਦਾਰਥਾਂ ਦਾ ਬਣਿਆ ਹੋਇਆ। ਸਤੋ ਅੰਸ ਬੂਤਨ ਕੀ ਜੋ ਹੈ ਤਾਂ ਤੇ ਅੰਤਹ ਕਰਨ ਪਏ ਹੋਇਆ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ, ਪੰਜ ਤੱਤ ਜੜ ਹੀ ਨੇ, ਇਹ ਤਾਂ ਚੇਤਨ ਦੀ ਸੱਤਾ ਨਾਲ ਮਨ ਹਰਕਤ ਕਰਦਾ, ਨਹੀਂ ਤਾਂ ਜੜ ਹੀ ਹੈ ਜਿਹੜਿਆਂ ਪਦਾਰਥਾਂ ਦਾ ਮਨ ਬਣਿਆ ਹੋਇਆ। ਸੋ ਇਸ ਕਰਕੇ ਸਾਸ ਨਹੀਂ, ਇਹ ਤਾਂ ਝਟ ਦੇਣੇ ਕਹਿ ਦੇਣੇ ਆ ਵੀ ਮੇਰਾ ਮਨ ਦੁਖੀ, ਮੇਰਾ ਮਨ ਸੁਖੀ, ਮੇਰਾ ਅੱਜ ਮਨ ਨਹੀਂ ਕਰਦਾ, ਮਨ ਨੂੰ ਨਹੀਂ ਜਾਣਿਆ ਕਦੇ ਮਨ ਹੈ ਕੀ, ਹੈ ਇਹ ਜੜ, ਇਹ ਸਾਰਿਆਂ ਦਾ ਕੰਟਰੋਲ ਲੜਾ ਦੇ ਇੰਦਰੀਆਂ ਦਾ, ਇਹਦੇ ਉੱਤੇ ਰਾਜ ਚੱਲ ਰਿਹਾ ਇਸ ਦਾ। ਕਹਿੰਦੇ ਪਰ ਮਨ ਨੂੰ ਇੰਦਰੇ ਨਹੀਂ ਦੇਖ ਸਕਦੇ, ਕਿਉਂਕਿ ਮਨ ਸੂਖਮ ਹੈ, ਇੰਦਰੀ ਅਸਥੂਲ ਹਨ, ਤੇ ਅੱਗੇ ਮਨ ਆਤਮਾ ਦੇ ਮੁਕਾਬਲੇ ਵਿੱਚ ਮਨ ਅਸਥੂਲ ਹੈ ਤੇ ਆਤਮਾ ਸੂਖਮ ਹੈ, ਉਹਨੂੰ ਮਨ ਨਹੀਂ ਦੇਖ ਸਕਦਾ। ਜਿਵੇਂ ਇੰਦਰੇ ਮਨ ਨੂੰ ਨਹੀਂ ਦੇਖ ਸਕਦੇ, ਮਨ ਕਹਾਂ ਆਤਮਾ ਨੂੰ ਨਹੀਂ ਦੇਖ ਸਕਦਾ। ਇਸ ਕਰਕੇ ਹੁਣ ਅੱਗੇ ਦੱਸਦੇ ਹਨ ਜੀ,
ਸੂਖਮ ਆਤਮ ਮਨ ਹੈ ਥੂਲ,
ਆਤਮਾ ਸੂਖਮ ਮਨ ਅਸਥੂਲ, ਇਸ ਲਈ ਨਹੀਂ ਦੇਖ ਸਕਦਾ ਹੈ।
ਨਹੀਂ ਜਾਏ ਕਿਸ ਕੀ ਦਿਸ ਭੂਲ,
ਇਸ ਕਰਕੇ ਕਦਾ ਚਿੱਤ ਉਧਰ ਨੂੰ ਜਾਂਦਾ ਹੀ ਨਹੀਂ ਹੈ, ਰੁਖ ਹੀ ਨਹੀਂ ਕਰਦਾ ਉਧਰ ਨੂੰ ਮਨ।
ਪੰਚੋ ਇੰਦਰ ਮਨ ਖਸ਼ਟਮ ਹੈ,
ਪੰਜੇ ਇੰਦਰੇ ਜਿਹੜਾ ਛੇਵਾ ਮਨ ਹੈ,
ਬਹਿਰ ਮੁਖੀ ਇਹ ਕਰੇ ਪ੍ਰਥਮ ਹੈ,
ਸਭ ਬਾਹਰ ਨੂੰ ਇਹ ਨੱਠਦੇ ਨੇ, ਮਨ ਵੀ ਬਾਹਰ ਨੂੰ ਇਹ ਨੱਠਦਾ, ਇੰਦਰੇ ਵੀ ਬਾਹਰ ਨੂੰ ਨੱਠਦੇ ਨੇ, ਇਹਨਾਂ ਦਾ ਰਾਹ ਹੀ ਸਾਧ ਸਿੰਘ ਜੀ ਬਾਹਰ ਨੂੰ ਹੈ, ਅੰਦਰ ਨੂੰ ਹੈ ਨਹੀਂ ਇਹਨਾਂ ਦਾ ਰੁਖ।
ਜਾਂ ਤੇ ਹੱਥ ਹੋਏ ਇਸ ਰੀਤ,
ਇਸ ਕਰਕੇ ਫਿਰ ਅੰਦਰ ਤੋਂ ਸਰੂਪ ਤੋਂ ਭ੍ਰਿਸ਼ਟ ਹੋਇਆ ਫਿਰਦਾ, ਹੱਥ ਹੋ ਗਈ, ਭ੍ਰਿਸ਼ਟਿਆ ਗਿਆ ਆਪਣੇ ਸਰੂਪ ਤੋਂ ਜੀ।
ਤ੍ਰਿਪਤਾ ਨਹੀਂ ਧਾਵਤੇ ਨੀਤ,
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਸੇ ਕਰਕੇ ਨਾ ਤਾਂ ਇੰਦਰੇ ਰੱਜਦੇ ਨੇ, ਨਾ ਮਨ ਰੱਜਦਾ, ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸੇ ਰਜੀ ਨਨਕ ਦੇ ਅੱਖਾਂ ਚਾਮ ਪੁਰਾਣਾ ਜੁਰੜੀਆਂ ਪੈਣ ਲੱਗ ਜਾਣਗੀਆਂ ਮਨ ਨਯੋ ਮਨ ਨਵੇਂ ਹੀ ਪਿਆ ਜਿਹਾ ਜਵਾਨੀ ਪਹਿ ਰਹੇ ਸੀ ਖੋਲ ਕੇ ਦੇਖ ਲਓ ਤੁਸੀਂ ਵਿਸ਼ਿਆਂ ਦੀ ਵਾਸਨਾ ਉੱਕਣੀ ਪਈ ਹੈ ਸਰੀਰ ਬੁੱਢਾ ਹੋ ਗਿਆ ਚਾਮ ਪੁਰਾਣਾ ਮਨ ਨਯੋ ਨੈਨੋ ਬੋਹੀ ਸੁਭਾਓ ਜਿਹੜਾ ਜਵਾਨੀ ਸੀ ਫਿਰ ਕਹਿੰਦਾ ਰੀ ਜਵਾਨੀ ਬਾਬਰੀ ਇੱਕ ਵਾਰ ਫਿਰ ਆਓ ਜਵਾਨੀ ਨੂੰ ਤਾਲੀ ਨੀ ਮਾਰਦੇ ਆ ਹੁਣ ਦੱਸੋ ਗੁੱਸਾ ਨੀ ਕਰਨਾ ਜੇ ਕਿਸੇ ਚ ਇਹ ਘਾਟ ਹੋਵੇ ਘਾਟ ਦੂਰ ਕਰੀਦੀ ਆ ਗੁੱਸਾ ਨੀ ਕਰੀਦਾ ਇਹ ਜਿਹੜੇ ਕਾਲਾ ਜਿਹਾ ਰੰਗ ਲਾਉਂਦੇ ਚਿੱਟੇ ਵਾਲ ਆਇਆ ਤੇ ਹੋਰ ਕਹਤੇ ਤਲਲਈ ਮਾਰਦੇ ਨਾ ਵੀ ਜਵਾਨ ਰਹਾ ਹੋਰ ਤਲਲਈ ਇਹ ਵਿਚਾਰਿਆਂ ਦਾ ਅਖੀਰਲਾ ਤਲਲਾ ਵੀ ਚਿੱਟੇ ਹੋ ਗਏ ਨਾਲੇ ਸਭ ਨੂੰ ਪਤਾ ਵੀ ਬੁੱਧੂ ਬਣਾ ਦਿਆ ਜੜਾ ਤੋਂ ਆ ਗਏ ਚਿੱਟੇ ਉਹ ਹੇਠਾਂ ਹੋਰ ਤਰ੍ਹਾਂ ਦਾ ਦਿਖੀ ਜਾਂਦਾ ਕੰਮ ਉਪਰੋਂ ਹੋਰ ਤਰ੍ਹਾਂ ਦਾ ਹਾਲਾਂਕਿ ਸਿਹਤ ਵਿਗਿਆਨੀ ਕਹਿੰਦੇ ਨੇ ਵੀ ਇਹਦੇ ਚ ਐਸਾ ਖਤਰਨਾਕ ਤੇਜ਼ਾਬ ਹੈ ਸਕਿਨ ਵਿਚ ਵੜ ਕੇ ਅੱਗੇ ਜਾ ਕੇ ਇਹੋ ਜਿਹੇ ਰੋਗ ਪੈਦਾ ਕਰਦਾ ਹੈ ਜਿਹੜੇ ਫਿਰ ਡਾਕਟਰ ਵੀ ਨਹੀਂ ਹਟਾ ਸਕਦੇ ਗਲਤ ਚੀਜ਼ਾਂ ਨੇ ਨਹੀਂ ਵਰਤਣੀਆਂ ਚਾਹੀਦੀਆਂ ਜੈਸੇ ਦੇ ਦਿੱਤੇ ਹਟਾਓ ਜੇ ਜਰਵਾਣਾ ਪਰਹਰ ਹੈ ਜੇ ਬੁਢਾਪੇ ਨੂੰ ਹਟਾ ਸਕਦਾ ਕਰ ਵੇਸ ਜੇ ਬੇਸ ਕਰੇਂਦੀ ਆਈ ਆ ਕੋਈ ਰਹੇ ਨਾ ਭਰੀਆ ਪਾਈ ਹੈ ਮੌਤ ਆ ਰਹੀ ਹੈ ਫਿਰ ਹਟਾ ਲਈ ਉਹਨੂੰ ਮੌਤ ਨੂੰ ਵੀ ਸੋ ਇਸ ਕਰਕੇ ਸਾਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਕ੍ਰਹਿਤਾਂ ਵਿਚ ਰੱਖ ਦਿੱਤਾ ਕ੍ਰਹਿਤਾਂ ਵਿਚ ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰਿਸ਼ ਹਿਨਾ ਕਰਦਰੂ ਸੇ ਅਫਾਮ ਇਹ ਚਿੱਟਿਆਂ ਵਾਲਾਂ ਨੂੰ ਕਾਲੇ ਕਰਨਾ ਕਹਿੰਦੇ ਕ੍ਰਹਿਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੋਹਰ ਲਾ ਦਿੱਤੀ ਵੀ ਕ੍ਰਹਿਤ ਹੈ ਇਸ ਕਰਕੇ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਨੇ ਨੀ ਇੱਕ ਵਾਰੀ ਗਲਤੀ ਕਰ ਲਈ ਸੀ ਇਮਲੀ ਨਾਲ ਬੰਨ ਕੇ ਕੁੱਟਿਆ ਕੋਰੋੜਿਆਂ ਦੇ ਨਾਲ ਹੁਣ ਵੀ ਇਮਲੀ ਲਾਈ ਹੋਈ ਵੀ ਇਮਲੀ ਇੱਥੇ ਰਹਿਣੀ ਚਾਹੀਦੀ ਹੈ ਉਹ ਲਾਈ ਤਾਂ ਇਸ ਕਰਕੇ ਆ ਵੀ ਹੁਣ ਵਾਲੇ ਡਰਨ ਪਰ ਹੁਣ ਵਾਲੇ ਕਿੱਥੇ ਡਰਦੇ ਨੇ ਤਾਂ ਇਮਲੀ ਪੱਟ ਕੇ ਰੱਖਦੇ ਨੇ ਜੜਾਂ ਤੋਂ ਇਹਨਾਂ ਨੂੰ ਪਤਾ ਵੀ ਹੁਣ ਕੋਰੜੇ ਮਾਰਨ ਵਾਲਾ ਉਹ ਨਹੀਂ ਨਾ ਹੈ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਮਾਰਨ ਵਾਲਾ ਸੀ ਤੇ ਹੁਣ ਵਾਲਿਆਂ ਦੀ ਜ਼ਰੂਰਤ ਕਿੱਥੇ ਵੀ ਕੋਰੜੇ ਮਾਰਦੇ ਉਹ ਰਣਜੀਤ ਸਿੰਘ ਮਹਾਰਾਜ ਸ਼ੇਰੇ ਪੰਜਾਬ ਨੂੰ ਇਕੱਠੇ ਹੋ ਕੇ ਕਹਿੰਦੇ ਮਹਾਰਾਜ ਦੇਖੋ ਫੇਸ ਤਾਂ ਤੁਹਾਡਾ ਪਹਿਲਾਂ ਹੀ ਚੂਰੜੀ ਨਹੀਂ ਅਜੇ ਕੋਈ ਪੈਂਦੀ ਫੇਸ ਤਾਂ ਪਹਿਲਾਂ ਬਾਅਦ ਇਹ ਚਿੱਟੇ ਜੇ ਵਾਲ ਦੇਖ ਕੇ ਲੋਕ ਕਹਿੰਦੇ ਸਿੱਖਾਂ ਦਾ ਰਾਜਾ ਬੁੜਾ ਹੋ ਗਿਆ ਕਹਿੰਦਾ ਫੇਰ ਕੀ ਕਰੀਏ ਕਹਿੰਦੇ ਮਹਾਰਾਜ ਵੀ ਕੀ ਹਰਜ ਹੈ ਤੁਸੀਂ ਮਾੜਾ ਜਾ ਇਹਨੂੰ ਕਲਫ ਲਾ ਲਿਆ ਕਰੋ ਤਾਂ ਕਾਲੇ ਕਰ ਲੋ ਉਹ ਕਹਿੰਦਾ ਭਾਈ ਮੈਂ ਇੱਕ ਵਾਰੀ ਪਹਿਲਾਂ ਫਸ ਗਿਆ ਸੀ ਕੁੱਟ ਖਾ ਕੇ ਆਇਆ ਅਕਾਲ ਤਖ਼ਤ ਤੇ ਮੈਂ ਦੁਬਾਰੇ ਨਹੀਂ ਕੁੱਟ ਖਾਣੀ ਵੀ ਮੈਂ ਆਗਿਆ ਲੈ ਲੈਣਾ ਪੁੱਛ ਲੈਣਾ ਪੁੱਛਿਆ ਫਿਰ ਤੇ ਜਿਸ ਵੇਲੇ ਅਕਾਲ ਤਖ਼ਤ ਤੇ ਭੇਜਿਆ ਆਪਣਾ ਇਹ ਚੀਫ ਜਾਓ ਪੁੱਛ ਕੇ ਆਓ ਸਿੰਘ ਸਾਹਿਬ ਨੂੰ ਉਹ ਕਹਿਣ ਲੱਗੇ ਹਾਂ ਵੀ ਦੱਸ ਕਹਿੰਦੇ ਜੀ ਆਹ ਪੁੱਛਿਆ ਕਹਿੰਦੇ ਅੱਛਾ ਲਿਖ ਹੁਕਮ ਲਿਖ ਜਿਹੜਾ ਮੇਰੇ ਵੱਲੋਂ ਅਕਾਲ ਤਖ਼ਤ ਦਾ ਜਦਰ ਕਹਿੰਦੇ ਲਿਖ ਸਿੰਘ ਸਾਹਿਬ ਕਹਿੰਦੇ ਜੀ ਦੱਸੋ ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ ਸ਼ੇਰੇ ਪੰਜਾਬ ਮਹਾਰਾਜ ਦਾ ਖਿਤਾਬ ਹੋਵੇ ਵੱਡੀ ਪਦਵੀ ਸੀ ਉਸ ਵੇਲੇ ਸਿੰਘ ਸਾਹਿਬਾਨਾਂ ਦੀ ਅੱਜ ਕਿੱਥੇ ਰੋਲ ਕੇ ਰੱਖਦੀ ਸਿਆਸੀ ਲੋਕਾਂ ਨੇ ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ ਓਏ ਨਾ ਕਾਲਾ ਕਰਨਾ ਹੀ ਬਗੇ ਨੂੰ ਓਏ ਅੰਤ ਨੂੰ ਜੇ ਮਰਨਾ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ ਜੇ ਅੰਤ ਨੂੰ ਮਰੀ ਜਾਣਾ ਮੂੰਹ ਕਾਲਾ ਕਰਕੇ ਮਰਨਾ ਗਿਆਨੀ ਜੈਲ ਸਿੰਘ ਆ ਗਿਆ ਉੱਥੇ ਦਿੱਲੀ ਦੀ ਗੱਲ ਹੈ ਸੰਤ ਜਰਨੈਲ ਸਿੰਘ ਖੜੇ ਪ੍ਰਚਾਰ ਕਰਦੇ ਆ ਉਧਰੋਂ ਗਿਆਨੀ ਜੀ ਆ ਗਏ ਇਕੱਠ ਬਹੁਤ ਬੜਾ ਸੀ ਮਹਾਂਪੁਰਸ਼ ਬੜੇ ਖੁੱਲੇ ਖਲਾਸੀ ਕਿੱਥੇ ਹਜਾ ਸੰਤ ਪੈਦਾ ਹੋਣਾ ਭਾਈ ਸਿਆਸੀ ਲੋਕਾਂ ਨੇ ਆਪਣੇ ਹੱਥੋਂ ਸਾਧ ਸਿੰਘ ਜੀ ਬੜਾ ਇਹ ਚਾਂਸ ਕੱਢ ਦਿੱਤਾ ਜਿਹੜੀਆਂ ਗਲੀਆਂ ਚੋਂ ਇੱਕ ਵਾਰੀ ਲੰਘ ਜਾਂਦੇ ਸੀ ਤੇ ਉਹ ਮਾਵਾਂ ਦੇ ਪੁੱਤ ਕਹਿੰਦੇ ਸੀ ਬੇਬੇ ਮੈਂ ਤਾਂ ਅੰਮ੍ਰਿਤ ਛਕਣਾ 101 ਜਪਜੀ ਦਾ ਪਾਠ ਕਰਦੇ ਜਿਵੇਂ ਵਾਢੀ ਕਰਦੇ ਘਰੇ ਰਹਿੰਦੇ ਸੀ ਰੋਡੇ ਪਿੰਡ ਤੇ ਸੰਤ ਖੜੇ ਖੜੇ ਜਾਂ ਦੇਖਿਆ ਵੀ ਗਿਆਨੀ ਆ ਗਿਆ ਕਹਿੰਦੇ ਉਹ ਗਿਆਨੀ ਜੀ ਨੀ ਕਿਹਾ ਕਹਿੰਦੇ ਉਹ ਗਿਆਨੀ ਕਹਿੰਦੇ ਮੂੰਹ ਕਾਲਾ ਤਾਂ ਕਰਕੇ ਆ ਗਿਆ ਕਹਿੰਦੇ ਖੋਤਾ ਮੈਂ ਲਿਆ ਤਾਂ ਤੇਰੇ ਵਾਸਤੇ ਕਿੱਡੀ ਵੱਡੀ ਪਦਵੀ ਤੇ ਗਿਆਨੀ ਦਾ ਜਿਗਰਾ ਦੇਖ ਲੋ ਜੁਰੜੀਆਂ ਵੀ ਨਹੀਂ ਪਈਆਂ ਨੱਥੇ ਤੇ ਸਟੇਜ ਤੇ ਉੱਥੇ ਬੈਠਾ ਜਦੋਂ ਸੰਤ ਬੋਲ ਕੇ ਹਟੇ ਕਹਿੰਦੇ ਸੰਤ ਜੀ ਚਾਹੇ ਕਾਲਾ ਕਰਦਾ ਚਾਹੇ ਚਿੱਟਾ ਕਰਦਾ ਬਈ ਮੈਨੂੰ ਜੋ ਹੁਕਮ ਕਰੋਗੇ ਮੈਂ ਹੁਕਮ ਮੰਨਣ ਨੂੰ ਤਿਆਰ ਹੈ ਨਿਮਰਤਾ ਵਿੱਚ ਬੋਲਿਆ ਐ ਨੀ ਹੈਂਕੜ ਨਹੀਂ ਦਿਖਾਈ ਵੀ ਮੈਂ ਗ੍ਰਹਿ ਮੰਤਰੀ ਹਾਂ ਜਾਂ ਹੋਰ ਹੈ ਇਸ ਕਰਕੇ ਸਾਧ ਸਿੰਘ ਜੀ ਇਹ ਜਿਹੜੇ ਵਾਲ ਕਾਲੇ ਕਰਨੇ ਆ ਇਹਦੇ ਵਿਗਿਆਨ ਤਰੀਕੇ ਨਾਲ ਵੀ ਮੈਡੀਕਲ ਸਾਇੰਸ ਵੀ ਧਰਮ ਵੀ ਸਾਰੇ ਇਹਦੇ ਚ ਇਹ ਘਾਟ ਸਾਨੂੰ ਦੂਰ ਕਰ ਲੈਣੀ ਚਾਹੀਦੀ ਹੈ ਤੇ ਬਹੁਤ ਸਾਰੀਆਂ ਭੈਣਾਂ ਨੂੰ ਵੀ ਤਾਂ ਆਦਤ ਹੈ ਜੇ ਕਹੀਏ ਵੀ ਭਾਈ ਉਹ ਮੂਹਰੇ ਨਿਕਲੇ ਇਹ ਵੀ ਕਰਦੇ ਤਾਂ ਰੰਗ ਰੂੰਗ ਤਾਂ ਬੀਬੀਆਂ ਵੀ ਲਾ ਹੀ ਲੈਂਦੀਆਂ ਆ ਪ੍ਰੋਫੈਸਰ ਉਦੇ ਸਿੰਘ ਹੈ ਨਾ ਤੁਹਾਡੇ ਇੱਥੇ ਰਹਿੰਦਾ ਇੱਕ ਦਿਨ ਮਿਲਿਆ ਮੈਨੂੰ ਤੇ ਉਹ ਇੱਕ ਬੜੇ ਪ੍ਰਚਾਰਕਾਂ ਦਾ ਨਾਂ ਲੈ ਕੇ ਮੈਂ ਨਹੀਂ ਲੈਣਾ ਉਹਨਾਂ ਦਾ ਨਾਂ ਨਹੀਂ ਲੈਣਾ ਪ੍ਰੋਫੈਸਰ ਸਾਹਿਬ ਹੀ ਲੈਣਗੇ ਉਹਨਾਂ ਨੂੰ ਪੁੱਛ ਲਈ ਵੀ ਕੌਣ ਹੈ ਮੈਨੂੰ ਕਹਿੰਦੇ ਬਾਬਾ ਜੀ ਕੀ ਪ੍ਰਚਾਰ ਕਰਨਗੇ ਲੋਕ ਕਹਿੰਦੇ ਇੱਕ ਦੇ ਘਰ ਵਾਲੀ ਗੋਹਾ ਬਣੀ ਫਿਰਦੀ ਹੈ ਸਿਰ ਨੂੰ ਕਹਿੰਦੇ ਇੱਕ ਦੇ ਘਰ ਵਾਲੀ ਮੂੰਹ ਰੰਗੀ ਫਿਰਦੀ ਹੈ ਮੂੰਹ ਰੰਗਿਆ ਹੋਇਆ ਇੱਕ ਸੁਰਖੀ ਬਿੰਦੀ ਲਿਆਉਂਦੀ ਸੀ ਇੱਕ ਸਿਰ ਨੂੰ ਮਹਿੰਦੀ ਲਿਆਉਂਦੀ ਸੀ ਉਹਨੂੰ ਗੋਹਾ ਦੱਸਦੇ ਪ੍ਰੋਫੈਸਰ ਸਾਹਿਬ ਸੋ ਇਸ ਕਰਕੇ ਸਾਧ ਸਿੰਘ ਜੀ ਆਪਣਾ ਤਿਆਰ ਪ੍ਰਤਿਆਰ ਪਹਿਰਾ ਰੱਖਣਾ ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰਿਸ਼ ਇਹ ਨਾ ਕਰਦੂ ਰਿਸੇ ਅਫਾਮ ਸੋ ਅੱਗੇ ਬੋਲ ਵੀ ਇਸ ਪ੍ਰਕਾਰ ਮਨ ਜਿਹੜਾ ਉਹ ਨਹੀਂ ਉਹਨੂੰ ਗ੍ਰਹਿਣ ਕਰ ਸਕਦਾ ਅੱਗੇ ਦੱਸਦੇ ਹਨ ਜੀ
ਬਿਨ ਸਤਿਗੁਰ ਕੀ ਸਰਣੀ ਪਰੇ,
ਬਿਨਾ ਸਤਿਗੁਰੂ ਦੀ ਸ਼ਰਨ ਤੋਂ ਕਹਿੰਦੇ ਇਹ ਅਵਸਥਾ ਨਹੀਂ ਪ੍ਰਾਪਤ ਹੋਣੀ, ਇਹ ਤਾਂ ਗੁਰੂ ਦੀ ਸ਼ਰਨ ਚੋਂ ਮਿਲਣੀ ਹੈ।
ਅੰਤਰਮੁਖੀ ਨਾ ਬਿਰਤ ਕੋ ਕਰੇ,
ਅੰਤਰਮੁਖ ਬਿਰਤੀ ਤਾਂ ਗੁਰੂ ਨਾਨਕ ਦੀ ਕਿਰਪਾ ਨਾਲ ਹੋਣੀ ਹੈ, ਇਹ ਗੱਲਾਂ ਨਾਲ ਨਹੀਂ ਹੋਣੀ।
ਜਿਤੇ ਫਿਰ ਹੋਇ ਲਹੇ ਆਰਾਮ,
ਜਿਹਦੇ ਸਥਿਰ ਹੋ ਕੇ ਫਿਰ ਆਨੰਦ ਪ੍ਰਾਪਤ ਕਰਦਾ, ਅੰਦਰੋਂ ਆਉਂਦਾ ਆਨੰਦ ਬਾਹਰੋਂ ਨਹੀਂ ਆਉਂਦਾ ਹੈ, ਅੰਦਰ ਤੋਂ ਮਨ ਦੀ ਇਕਾਗਰਤਾ ਤੋਂ ਆਉਂਦਾ।
ਪ੍ਰਾਪਤ ਹੋਏ ਆਪਣਾ ਤਨ ਧਾਮ,
ਫਿਰ ਆਪਣਾ ਧਾਮ ਕਹੀਏ ਘਰ, ਇਹ ਆਤਮਾ ਰੂਪੀ ਕੀਮਤੀ ਧਨ ਤੇ ਆਪਣਾ ਧਾਮ, ਤਾਂ ਫਿਰ ਹੁਣ ਤਾਂ ਇਸ ਵੇਲੇ ਤਾਂ ਬੇਘਰੀ ਹੋਏ ਫਿਰਦੇ ਆ ਸਾਧ ਸਿੰਘ ਜੀ, ਜਾਂ ਸਰੂਪ ਦਾ ਗਿਆਨ ਅਜੇ ਲੱਭਿਆ ਹੀ ਨਹੀਂ ਆਪਾਂ ਨੂੰ, ਅੰਦਰ ਸਾਡਾ ਟਿਕਾਣਾ ਕੀ ਹੈ, ਨਿੱਜ ਘਰ ਮਹਿਲ ਕਿੱਥੇ ਹੈ, ਉਹ ਲੱਭ ਨਹੀਂ ਰਿਹਾ, ਬਾਹਰ ਦੇ ਘਰੇ ਲੱਭਦੇ ਫਿਰਦੇ ਹੈ, ਇਸ ਕਰਕੇ ਫਿਰ ਅੰਦਰ ਹੀ ਆਓ ਧਨ ਧਾਮ।
ਵਿਗੜ ਗਏ ਜਿਵੇਂ ਪਸ ਹਰਿਆ,
ਕਹਿੰਦੇ ਕਾਰਨ ਕੀ ਹੋਇਆ, ਕਹਿੰਦੇ ਜਿਵੇਂ ਪਸ਼ੂ ਵਿਗੜ ਜਾਵੇ ਨਾ ਕੋਈ, ਕਹਿੰਦੇ ਹਾਲਤ ਇਹ ਹੋ ਰਹੀ ਹੈ ਮਨੁੱਖਾਂ ਦੀ, ਜਿਵੇਂ ਹਰਿਆ ਪਸ਼ੂ ਹੁੰਦਾ ਨਾ ਜਿਹੜਾ, ਹੁਣ ਉਹ ਦੂਏ ਦੀ ਪੈਲੀ ਚ ਮੂੰਹ ਮਾਰਨ ਦਾ ਸੁਭਾਅ ਬਣ ਜਾਂਦਾ, ਜਿੱਥੇ ਹਰਿਆਈ ਦੇਖੀ ਉੱਥੇ ਮੂੰਹ ਮਾਰਤਾ, ਜਿੱਥੇ ਵੀ ਸਾਧ ਸਿੰਘ ਜੀ ਫਿਰਦੀ ਫਿਰਦੀ ਦਹਿਸ ਜਲ ਪ੍ਰਵਤ ਬਣ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ, ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਇਹ ਹਾਲਤ ਹੋ ਰਹੀ ਹੈ ਕਿ ਜਦੋਂ ਵੀ ਸਰੂਪ ਦੇਖਿਆ ਰੂਪੇ ਕਾਮੇ ਦੋ ਉਦੋਂ ਹੀ ਵਾਸ਼ਨਾ ਉਠਾ ਲੈਣੀ ਹੈ। ਇਹ ਹਰਿਆ ਪਸ਼ੂ ਹੈ, ਅੱਖਾਂ ਵੀ ਹਰਿਆ ਹੋ ਗਈਆਂ, ਮਨ ਵੀ ਹਰਿਆ ਪਸ਼ੂ ਹੋ ਰਿਹਾ, ਤਾਂ ਕਰਕੇ ਹਰੇਕ ਦੇ ਖੇਤ ਚ ਮੂੰਹ ਪਾਉਣਾ ਚਾਹੁੰਦਾ ਹੈ।
ਜਿਤ ਕਿਤ ਦੌੜਤ ਸਹਿਜ ਸੁਭਾਅ,
ਜਿੱਧਰ ਕਿਤੇ ਨੂੰ ਦੇਖੋ ਸਹਿਜ ਸੁਭਾਈ ਦੌੜਦਾ ਫਿਰਦਾ,
ਸਦਾ ਜੀਵ ਕੋ ਬੜ ਦੁਖਦਾਨੀ,
ਇਹ ਭਾਈ ਜੀਵ ਨੂੰ ਬੜਾ ਦੁਖਦਾਈ ਹੈ।
ਮਿਰਗ ਤ੍ਰਿਸ਼ਨਾ ਕੇ ਹਰਨ ਸਮਾਨੀ,
ਇਹ ਤਾਂ ਮਿਰਗ ਤ੍ਰਿਸ਼ਨਾ ਦੇ ਜਲ ਵਾਂਗੂ ਨਾ, ਜਿਵੇਂ ਮਿਰਗ ਭਜਿਆ ਪ੍ਰਾਣ ਦੇ ਦਿੰਦਾ ਪਾਣੀ ਨਹੀਂ ਮਿਲਦਾ, ਉਹ ਹਾਲਤ ਹੈ।
ਜਿਵੇਂ ਕਸਤੂਰੀ ਮਿਰਗ ਪਲਾਵੈ,
ਜਿਵੇਂ ਕਸਤੂਰੀ ਤਾਂ ਉਹਦੇ ਹੈਗੀ ਅੰਦਰ, ਤਨ ਸੁਗੰਧ ਢੂੰਡੈ ਪਰਦੇਸ਼, ਜਿਉਂ ਝਾੜ ਮਿਰਗ ਭਾਲੈ, ਉਹ ਅੰਦਰ ਕਸਤੂਰੀ ਅੰਦਰ ਹੈ, ਲੱਭਦਾ ਕਿੱਥੇ ਫਿਰਦਾ, ਵੀ ਝਾੜਾਂ ਚ ਸਿਰਫ ਸਾਈ ਫਿਰਦਾ, ਵੀ ਝਾੜ ਦੇ ਵਿੱਚੋਂ ਆ ਰਹੀ ਆ ਖੁਸ਼ਬੋ। ਜਿਉਂ ਕਸਤੂਰੀ ਮਿਰਗ ਜਾਣਾ, ਇਹ ਭਰਮ ਦਾ ਭਰਮ ਭੁਲਾਇਆ, ਐ ਜੀ ਭੁਲਿਆ ਹੋਇਆ, ਸਭ ਕੁਝ ਘਰ ਮੈਂ ਬਾਹਰ ਨਾਹੀ,
ਮੁੱਖ ਜਬ ਨਾਭ ਲਗਾਵੇ,
ਜਦੋਂ ਉਹਦਾ ਕਿਤੇ ਮੂੰਹ ਨਾ ਹੇਠਾਂ ਨੂੰ ਕਰਕੇ ਆਪਣੀ ਧੁਨੀ ਦੇ ਕੋਲ ਹੋ ਜਾਏ, ਫੇਰ ਠਹਿਰ ਜਾਂਦਾ, ਕਹਿੰਦਾ ਓਹੋ ਇਹ ਤਾਂ ਖੁਸ਼ਬੋ ਮੇਰੇ ਵਿੱਚੋਂ ਹੀ ਆ ਰਹੀ ਹੈ, ਮੈਂ ਬਾਹਰ ਲੱਭਦਾ ਫਿਰੀ ਜਾਂਦਾ। ਫਿਰ ਮਹਾਰਾਜ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲਈ ਪਰ ਤੋ ਹੀ ਸੰਗ ਸਮਾਈ, ਉਹ ਇਹ ਤੇਰੇ ਅੰਦਰ ਹੀ ਹੈ। ਇਸ ਪ੍ਰਕਾਰ ਦੱਸਦੇ ਹਨ,
ਜਿਵੇਂ ਬ੍ਰਹਮ ਕੋ ਜਾਵੇ ਇਹ ਜਾਣੈ ਹੈ,
ਇਸੇ ਤਰ੍ਹਾਂ ਬ੍ਰਹਮ ਨੂੰ ਜਦੋਂ ਇਉਂ ਜਾਣ ਲੈਂਦਾ,
ਗਹਿ ਸਥਿਰਤਾ ਆਨੰਦ ਮਨ ਹੈ,
ਫੇਰ ਭਾਈ ਸਥਿਰਤਾ ਹੋਊਗੀ, ਫੇਰ ਨਹੀਂ ਕਹਿ ਸਕਦੇ ਵੀ ਮਨ ਨੱਠਦਾ। ਇਹ ਗੱਲਾਂ ਜਿਹੜੀਆਂ ਇਹ ਵੀ ਧਿਆਨ ਕਰਨ ਵਾਲੀਆਂ ਨੇ ਜੋ ਭਾਈ ਦਇਆ ਸਿੰਘ ਜੀ ਦੱਸਦੇ ਹੈ, ਫੇਰ ਉਹ ਦੂਰ ਨਹੀਂ ਜਾਂਦਾ। ਤਿਮਹੀ ਬ੍ਰਹਮ ਕੋ ਜਬ ਇਹ ਜਾਣੈ, ਗਹਿ ਸਥਿਰਤਾ ਆਨੰਦ ਮਾ, ਬੇਅੰਤ ਹੀ ਆਨੰਦ ਹੋਗਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ, ਉਹ ਆਨੰਦ ਜਾਣ ਲਏਗਾ।
ਦੋਹਰਾ ਬਸ ਵਿਚਾਰ ਤੇ ਆਵਤੇ ਮਨ ਪਾਵੇ ਬਿਸਰਾਮ,
ਲੋ ਭਾਈ ਜਿਹੜੇ ਕਹਿੰਦੇ ਆ ਮਨ ਨਹੀਂ ਟਿਕਦਾ, ਚਾਹੇ ਮੈਂ ਕਹਿੰਦਾ ਚਾਹੇ ਤੁਸੀਂ ਕਹਿੰਦੇ, ਸਾਂਝੀ ਹੋਈ ਆ ਗੱਲ ਆਪਣੀ ਸਾਰਿਆਂ ਦੀ, ਕਹਿੰਦੇ ਬਸਤ ਵਿਚਾਰ ਤੇ ਆਵਤੇ, ਇਹ ਹੁਣ ਅਖੀਰਲੀਆਂ ਤੁਕਾਂ ਨ, ਤੇ ਇਹ ਪੰਜੇ ਕੋਸ਼ ਇੱਥੇ ਪੰਦਰਵਾਂ ਪ੍ਰਸ਼ਨ ਜਿਹੜਾ ਸਮਾਪਤ ਹੁੰਦਾ। ਅੱਗੇ ਸਾਧ ਸਿੰਘ ਜੀ ਜਿਹੜੀ ਅੱਗੇ ਚੱਲੀਆਂ, ਕਰਤਾ ਕਿਰਿਆ ਕਰਮ ਤਿੰਨ ਪ੍ਰਸ਼ਨ ਹੋਣਗੇ, ਕਰਤਾ ਕੀ ਹੈ, ਕਿਰਿਆ ਕੀ ਹੈ, ਕਰਮ ਕੀ ਹੈ, ਉਹ ਅੱਗੇ ਇਹ ਇਸ ਵਿਧਾਨ ਦੇ ਨਾਲ ਆਏਗਾ। ਤੇ ਇਸ ਪ੍ਰਕਾਰ ਦੱਸਦੇ ਨੇ, ਕਹਿੰਦੇ ਵਸਤ ਵਿਚਾਰ ਕਿਹੜੀ ਵਸਤੂ, ਆਤਮਾ ਰੂਪੀ ਵਸਤੂ ਵਿਚਾਰ ਕੇ, ਵਸਤ ਵਿਚਾਰ ਵਿਚਾਰ ਤੇ ਮਨ ਪਾਵੈ ਵਿਸਰਾਮ, ਮਨ ਸਾਧ ਸਿੰਘ ਜੀ ਵੇ ਟਿਕਦਾ, ਇਹ ਵਿਚਾਰ ਦੇ ਨਾਲ ਟਿਕਣਾ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਦੇਖੋ ਕਿੰਨਾ ਸੌਖਾ ਤਰੀਕੇ ਦੇ ਨਾਲ ਗਿਆਨ ਦੇ ਰਹੇ ਮਹਾਰਾਜ ਸਾਹਿਬ।
ਰਸਵਾਦਤ ਸੁਖ ਉਪਜੈ ਅੰਤ ਬਜਾ ਕੋ ਨਾਮ,
ਉਹ ਸਾਧ ਸਿੰਘ ਜੀ ਸਵਾਦਤ ਅਨੰਤ ਕਿਸਮ ਦਾ ਰਸ, ਤੇ ਉਹਦੇ ਵਿੱਚੋਂ ਆਨੰਦ ਅਨੁਭਵ ਹੋਊਗਾ। ਸੁਖ ਉਪਜੈ ਅਨੁਭਵ ਜਾ ਕੋ ਨਾਮ, ਉਹਦਾ ਨਾਮ ਸਾਧ ਸਿੰਘ ਜੀ ਫਿਰ ਅਨੁਭਵ ਕਿਹਾ ਗ੍ਰੰਥਾਂ ਚ, ਮਨ ਇੰਦਰੀਆਂ ਦਾ ਵਿਸ਼ਾ ਤਾਂ ਹੈ ਨਹੀਂ ਹੈ, ਤੇ ਇਸ ਕਰਕੇ ਨਾ ਫਿਰ ਸਥਿਰਤਾ ਨੂੰ ਪ੍ਰਾਪਤ ਹੋ ਜਾਂਦਾ, ਮਨ ਪਾਵੈ ਵਿਸਰਾਮ ਟਿਕ ਜਾਏਗਾ, ਫਿਰ ਭੱਜੇਗਾ ਨਹੀਂ ਕਿਸੇ ਪਾਸੇ। ਭੱਜਣ ਨੂੰ ਸਾਧ ਸਿੰਘ ਆਤਮ ਵਸਤੂ ਦੀ ਵਿਚਾਰ ਕਰਦੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ, ਨਾਮ ਤੇ ਆਉਂਦਾ ਨਾਮ ਦਾ ਰਸ ਸਵਾਦ ਲੈਂਦਿਆਂ ਫਿਰ ਬੇਅੰਤ ਸੁਖ ਪੈਦਾ ਹੁੰਦਾ ਹੈ। ਅਨਭਵ ਅੰਤਰੀਵ ਗਿਆਨ ਹੈ ਜਿਹਦਾ ਨਾਮ, ਉਹ ਅੰਤਰੀਵ ਗਿਆਨ ਪ੍ਰਾਪਤ ਹੋ ਜਾਂਦਾ। ਇੱਥੇ ਸਾਧ ਸਿੰਘ ਜੀ ਦੀ ਸਮਾਪਤੀ ਹੈ, ਅੱਗੇ ਆਤਮ ਵਿਚਾਰ ਜਾਰੀ ਹੈ ਭਾਈ ਦਇਆ ਸਿੰਘ ਜੀ, ਉਹਦੇ ਚ ਬੇਅੰਤੀ ਪਦਾਰਥ ਸਾਧ ਸਿੰਘ ਜੀ ਬੜਮੁੱਲੇ ਵਚਨ ਹਨ ਜਿਹੜੇ ਕੱਲ ਨੂੰ ਫਿਰ ਭਾਈ ਸਾਹਿਬ ਜੀ ਦਰਸਾ ਰਹੇ ਨੇ। ਉਹਦੇ ਸਾਧ ਸਿੰਘ ਜੀ ਕਰਤਾ ਕਿਰਿਆ ਕਰਮ ਇਹ ਤਿੰਨ ਇੱਕ ਥਾਂ ਲੈ ਕੇ ਆਪਣੇ ਤਰੀਕੇ ਨੂੰ ਫੇਰ ਖੋਲਣਗੇ, ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਕਿਵੇਂ ਕਰਨੀ,
ਦੋਹਰਾ ਵਸਤ ਵਿਚਾਰ ਤੇ ਆਵਤੇ ਮਨ ਪਾਵੈ ਬਿਸਰਾਮ, ਰਸ ਸਵਾਦ ਸੁਖ ਉਪਜੈ ਅਨੁਪਜਾ ਕੋ ਨਾਮ।
ਅਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣ ਤਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇਗ ਹੇ ਗੋਬਿੰਦ ਹੇ ਗੁਣ ਦਾਨ ਸਦਾ ਹੇ ਬ੍ਰਹਮ ਹਰੇ ਹੋਵਨ ਹਾਰ ਹੇ ਸੰਤ ਹੈ ਸਦਾ ਸੰਗ ਨਿਦਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰੱਖੋ ਵੀਰੈ ਕਰੋ ਆਪੇ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਵਾਹਿਗੁਰੂ ਗੁਰੂ